ਸਰਵਣ ਕੀਤਾ ਹੈ ਤੇ ਹਜ਼ੂਰ ਨੇ ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਉਸ ਸ਼ਬਦ ਦੇ ਅੰਦਰ ਇਸ ਜੀਵ ਰੂਪੀ ਇਸਤਰੀ ਨੂੰ, ਇਸ ਪ੍ਰਾਣੀ ਮਾਤਰ ਨੂੰ ਉਪਦੇਸ਼ ਦ੍ਰਿੜ ਕਰਾਇਆ ਕਿ ਜੇ ਤੂੰ ਉਸ ਪਰਮ ਪਿਤਾ ਪਰਮੇਸ਼ਵਰ ਜੀ ਦੀ ਪ੍ਰਸੰਨਤਾ ਲੈਣੀ ਹੈ, ਆਪਣੇ ਮਨ ਨੂੰ ਤੂੰ ਮਜੀਠ ਦੇ ਰੰਗ ਵਿਚ ਰੰਗ ਲੈ, ਤੇ ਸਭ ਤੋਂ ਪਹਿਲਾ ਗੁਣ ਇਹ ਕਿ ਆਪਣੇ ਅੰਦਰੋਂ ਹਉਮੈ ਨੂੰ ਜੇ ਮਿਟਾਉਣਾ ਲੁਚਣਾ ਤਾਂ ਪਰਮੇਸ਼ਵਰ ਦੇ ਨਾਮ ਵਿਚ ਰੰਗੇ ਹੋਏ ਗੁਰਮੁਖ ਪਿਆਰਿਆਂ ਦੇ ਚਰਨਾਂ ਦੀ ਧੂੜ ਉਹਨਾਂ ਦਾ ਦਾਸ ਬਣ ਜਾ। ਪਿਆਰਿਓ, ਮਨ ਕੋਈ ਵੀ ਐਸਾ ਨਹੀਂ ਜਿਸ ਉਪਰ ਰੰਗ ਨਾ ਚੜਿਆ ਹੋਵੇ। ਫਰਕ ਸਿਰਫ ਇਤਨਾ ਕਿ ਕੁਝ ਮਨ ਕਸੁੰਬੜੇ ਦੇ ਰੰਗ ਵਿਚ ਕੁਸੁੰਬੇ ਦੇ ਰੰਗ ਵਿਚ ਰੰਗੇ ਨੇ, ਤੇ ਜਿਨ੍ਹਾਂ ਤੇ ਗੁਰੂ ਕੀ ਕਿਰਪਾ ਹੋ ਗਈ, ਮਿਹਰਾਮਤ ਹੋ ਗਈ, ਉਹ ਮਨ ਮਜੀਠ ਦੇ ਨਾਮ ਵਿਚ ਰੰਗ ਵਿਚ ਰੰਗੇ ਗਏ। ਕੁਸੁੰਬੇ ਤੋਂ ਭਾਵ ਇਹ ਦੁਨੀਆਂ ਦੇ ਪਦਾਰਥਾਂ ਦੇ ਰੰਗ ਵਿਚ ਕੇਵਲ ਬਾਜਮੁਖੀ ਬਿਰਤੀ ਵਿਚ ਮਨ ਤੁਰਦਾ ਹੈ, ਤੇ ਮਜੀਠ ਦੇ ਰੰਗ ਤੋਂ ਭਾਵ ਇਹ ਉਹ ਪ੍ਰਭੂ ਦੀ ਕਿਰਪਾ ਨਾਲ ਨਾਮ ਦੇ ਰੰਗ ਵਿਚ ਰੰਗੇ ਗਏ। ਕੁਸੁੰਬੇ ਦਾ ਰੰਗ ਠੰਡੇ ਪਾਣੀ ਦੇ ਵਿਚ ਵੀ ਉਤਰ ਜਾਂਦਾ ਹੈ, ਪਰ ਮਜੀਠ ਦਾ ਰੰਗ ਐਸਾ ਜੇਕਰ ਪਾਣੀ ਨੂੰ ਅੱਗ ਵਿਚ ਉਬਾਲ ਕੇ ਮਜੀਠ ਵਿਚ ਰੰਗੇ ਹੋਏ ਕੱਪੜੇ ਨੂੰ ਉਸ ਪਾਣੀ ਵਿਚ ਰੱਖ ਦਈਏ, ਉਹ ਗਰਮ ਉਬਲਦੇ ਪਾਣੀ ਵਿਚ ਨਹੀਂ ਉਤਰਦਾ। ਇਹ ਕਾਰਨ ਕਿ ਕੁਸੁੰਬੇ ਵਿਚ ਰੰਗੇ ਹੋਏ ਮਨ ਇਕ ਖਿੰਡ ਵਿਚ ਡੋਲ ਜਾਂਦੇ ਨੇ, ਤੇ ਜਿਹਨੂੰ ਸਤਿਗੁਰੂ ਨੇ ਮਜੀਠ ਦੇ ਰੰਗ ਵਿਚ ਰੰਗ ਲਏ ਉਹ ਦੁੱਖ ਮੁਸੀਬਤ ਭੀੜਾ ਆ ਜਾਏ ਤਾਂ ਹੀ ਅਡੋਲ ਰਹਿੰਦਾ। ਹਜ਼ੂਰ ਦੀ ਬਾਣੀ ਦਾ ਬਚਨ ਆਪਾਂ ਇਹ ਸਰਵਣ ਕਰ ਰਹੇ ਸਾਂ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠਾ ਰੰਗਰੀ ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲ ਹੈ ਸੰਗ ਹੈ। ਸਤਿਗੁਰੂ ਮਿਹਰ ਕਰੇ ਇਸ ਅੰਦਰ ਨੂੰ ਮਾਇਆ ਦੀ ਪਾਹ ਤੋਂ ਹਟਾ, ਅੰਦਰ ਨੂੰ ਧੋ ਕੇ ਨਾਮ ਵਿਚ ਰੰਗ ਦੇ। ਗੁਰੂ ਪਿਆਰਿਓ, ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਹਜ਼ੂਰ ਦੇ ਪਵਿੱਤਰ ਬਚਨਾਂ ਦੀ ਵਿਚਾਰ ਆਪਾਂ ਨੇ ਲੜੀਵਾਰ ਆਰੰਭ ਕੀਤੀ, ਮੂਲ ਮੰਤਰ ਦੀ ਵਿਚਾਰ ਚੱਲ ਰਹੀ ਹੈ, ਏਕੋ ਅੰਕਾਰ ਦੇ ਸੰਬੰਧੀ ਜਿਹੜਾ ਇੱਕ ਹੈ ਸਰਵ ਵਿਆਪਕੇ, ਇੱਕ ਰਸ ਅਦੁੱਤੀ ਹੈ ਜਿਸ ਦਾ ਨਾਮ ਸੱਚਾ ਹੈ, ਤੇ ਕੱਲ ਆਪਾਂ ਵਿਚਾਰ ਕੀਤੀ ਸੀ ਉਹ ਸਭ ਨੂੰ ਬਣਾਉਣ ਵਾਲਾ ਉਹ ਕਰਤਾ ਹੈ, ਤੇ ਕੇਵਲ ਕਰਤਾ ਨਹੀਂ ਉਹ ਕਰਤਾ ਪੁਰਖੇ ਬਣਾ ਕੇ ਉਹਦੇ ਵਿਚ ਸਮਾਇਆ ਹੋਇਆ, ਉਹ ਕਰਤਾ ਦਾਤਾ ਹੈ, ਉਹ ਕਰਤਾ ਸਾਈ ਹੈ, ਉਹ ਕਰਤਾ ਕਾਦਰ ਹੈ, ਉਹ ਕਰਤਾ ਪਾ ਕੇ। ਇਹ ਆਪਾਂ ਵਿਚਾਰ ਕੱਲ ਕੀਤੀ ਸੀ। ਆਓ ਹਜ਼ੂਰ ਦੇ ਅੱਗੇ ਬਚਨਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਨੇ ਕਰਨੀ। ਕਿਰਪਾ ਕਰੋ ਸਮੂਹ ਮਾਈ ਭਾਈ, ਇਕਾਗਰਤਾ ਬਖਸ਼ੋ ਤੇ ਆਸ਼ੀਸ਼ ਬਖਸ਼ੋ ਮੇਰੇ ਗੁਰੂ ਨਾਨਕ ਸਾਹਿਬ, ਕਰ ਮੇਰ ਅੰਦਰ ਦੀ ਇਕਾਗਰਤਾ ਬਖਸ਼ ਦੇ, ਆਪ ਹੀ ਆਪਣੇ ਬਚਨਾਂ ਦੀ ਵਿਚਾਰ ਕਰਾ ਲੈ। ਤੇਰੇ ਬਚਨ ਆਗਮ ਨੇ, ਅਸੀਂ ਤੁਛ ਮਾਤਰ ਬੁੱਧੀ ਵਾਲੇ ਤੇਰੇ ਬਚਨਾਂ ਦੀ ਵਿਚਾਰ ਕਿਵੇਂ ਕਰ ਸਕਦੇ ਹਾਂ, ਪਰ ਜਿਤਨੀ ਕੁ ਸੂਝ ਮੇਰੇ ਸਤਿਗੁਰੂ ਤੁਸੀਂ ਬਖਸ਼ੋ, ਕਰੋ ਕਿਰਪਾ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਸ ਪ੍ਰਭੂ ਨੂੰ ਇੱਕ ਕਿਹਾ, ਉਸ ਵਰਗਾ ਦੂਜਾ ਕੋਈ ਹੋਰ ਨਹੀਂ, ਉਹ ਅਦੁੱਤੀ ਹੈ ਜਿਸ ਦਾ ਨਾਮ ਸੱਚਾ ਹੈ, ਤੇ ਉਸ ਇੱਕ ਤੋਂ ਸਾਰਾ ਪਸਾਰਾ ਹੋਇਆ, ਤੇ ਉਹ ਇੱਕ ਨੇ ਪਸਾਰਾ ਕਰਕੇ ਇਸ ਦੇ ਵਿਚ ਸਮਾਇਆ ਹੋਇਆ, ਉਹ ਕਰਤਾ ਪੁਰਖ ਹੈ। ਤੇ ਹਜ਼ੂਰ ਅਗਲਾ ਬਚਨ ਜਿਹੜਾ ਅੱਜ ਕਰਦੇ ਨੇ ਕਹਿੰਦੇ ਨੇ ਉਹ ਨਿਰਭਉ ਵੇ, ਤੇ ਨਾਲ ਅਗਲੇ ਬਚਨ ਕਹਿ ਦਿੱਤਾ ਉਹ ਨਿਰਵੈਰ ਏ। ਭਉ ਦਾ ਅਰਥ ਹੈ ਡਰ, ਵੈਰ ਦਾ ਅਰਥ ਦਵੈਸ਼ ਵਾਲੀ ਬਿਰਤੀ ਦੇ ਨਾਲ ਈਰਖਾ ਨਾਲ ਕਿਸੇ ਦੇ ਨਾਲ ਝਗੜਾ ਕਰਨਾ, ਵਾਦ ਵਿਵਾਦ ਕਰਨਾ। ਸਾਹਿਬ ਕਹਿੰਦੇ ਨੇ ਉਹ ਜਿਹੜਾ ਕਰਤਾ ਪੁਰਖ ਸਭ ਵਿਚ ਸਮਾਇਆ ਹੈ ਨਾ, ਉਹ ਨਿਰਭਉ ਵੇ। ਨਿਰ ਦਾ ਅਰਥ ਰਹਿਤ, ਮੈਂ ਅਰਜ਼ ਕੀਤੀ ਭਉ ਦਾ ਅਰਥ ਡਰ। ਉਸ ਕਰਤਾ ਪੁਰਖ ਨੂੰ, ਉਸ ਏਕੋ ਅੰਕਾਰ ਨੂੰ ਕਿਸੇ ਦਾ ਭੈ ਨਹੀਂ, ਤੇ ਜੇਕਰ ਉਹਨੂੰ ਕਿਸੇ ਦਾ ਭੈ ਨਹੀਂ ਤੇ ਪਿਆਰਿਓ ਧਿਆਨ ਰੱਖਣਾ, ਫਿਰ ਉਹ ਕਿਸੇ ਨਾਲ ਵੈਰ ਵੀ ਨਹੀਂ ਜੇ ਕਮਾਉਂਦਾ, ਉਹਨੂੰ ਨਾ ਕਿਸੇ ਦਾ ਡਰ ਹੈ ਨਾ ਉਹ ਕਿਸੇ ਨਾਲ ਵੈਰ ਕਮਾਉਂਦਾ। ਤੇ ਸੰਸਾਰ ਦੇ ਲੋਕਾਂ ਨੂੰ ਤੱਕੋ, ਹਰ ਕੋਈ ਜੀਵ ਕਿਸੇ ਨਾ ਕਿਸੇ ਦੇ ਭੈ ਵਿਚ ਜੀਂਦਾ ਪਿਆ। ਕਿਸੇ ਨੂੰ ਪਦਵੀ ਦਾ ਭੈ ਖਾ ਰਿਹਾ ਕਿ ਜਿਸ ਪਦਵੀ ਤੇ ਮੈਂ ਬੈਠਾ ਵਾਂ ਇਹ ਪਦਵੀ ਨਾ ਕੋਈ ਖੋ ਲਵੇ, ਉਹਨੂੰ ਇਹ ਡਰ ਮਨ ਵਿਚ ਬੈਠਾ। ਜੇ ਕਿਸੇ ਕੋਲ ਦੌਲਤ ਤੇ ਉਹਦੇ ਅੰਦਰ ਇਹ ਡਰ ਬੈਠਾ ਕਿ ਕਿਤੇ ਇਹ ਮੇਰੀ ਦੌਲਤ ਕਿਤੇ ਨਾ ਚਲੀ ਜਾਏ। ਹਰ ਇਕ ਮਨੁੱਖ ਨੂੰ ਕੋਈ ਨਾ ਕੋਈ ਭੈ, ਕੋਈ ਨਾ ਕੋਈ ਡਰ ਚੰਬੜਿਆ, ਪਰ ਇਕ ਵਾਹਿਗੁਰੂ ਐਸਾ ਜਿਹਨੂੰ ਕਿਸੇ ਦਾ ਭੈ ਨਹੀਂ, ਬਾਕੀ ਸਾਰੇ ਉਹਦੇ ਭੈ ਵਿਚ ਨੇ। ਤੇ ਆਮ ਤੌਰ ਤੇ ਭੈ ਹੁੰਦਾ ਜਾਂ ਤਾਂ ਆਪਣੇ ਤੋਂ ਕੋਈ ਵੱਡਾ ਹੋਵੇ ਉਹਦੇ ਤੋਂ ਭੈ ਹੁੰਦਾ, ਤੇ ਜਾਂ ਫਿਰ ਆਪਣੇ ਬਰਾਬਰ ਦਾ ਕੋਈ ਹੋਵੇ ਉਹਦੇ ਤੋਂ ਡਰ ਲੱਗਦਾ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੇਰੇ ਏਕੋ ਅੰਕਾਰ ਵਾਹਿਗੁਰੂ, ਨਾ ਤਾਂ ਤੇਰੇ ਤੋਂ ਕੋਈ ਵੱਡਾ ਜਿਹਦੇ ਤੋਂ ਤੁਸੀਂ ਭੈ ਖਾਣਾ, ਤੇ ਨਾ ਮੇਰੇ ਏਕੋ ਓੰਕਾਰ ਤੇਰੇ ਬਰਾਬਰ ਦਾ ਜਿਨੇ ਤੈਨੂੰ ਡਰਾ ਦੇਣਾ, ਇਸੇ ਕਰਕੇ ਤੂੰ ਨਿਰਭਉ ਵੇ। ਹਜ਼ੂਰ ਦੀ ਬਾਣੀ ਪੜ੍ਹਨੇ ਆ, ਉਸ ਤੋਂ ਵੱਡਾ ਕੋਈ ਨਹੀਂ। ਜਦੋਂ ਸਤਿਗੁਰੂ ਦੇ ਬਚਨ ਇਹ ਪੜ੍ਹਨੇ ਆ ਕਿ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਹੋਏ, ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ। ਤੇ ਕਿਉਂ ਕਿ ਉਸ ਸਾਹਿਬ ਤੋਂ ਵੱਡਾ ਕੋਈ ਨਹੀਂ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ, ਤਿਸ ਤੇ ਉਪਰ ਨਾ ਹੀ ਕੋਏ, ਉਹ ਏਕੋ ਓੰਕਾਰ ਤੋਂ ਵੱਡਾ ਹੀ ਕੋਈ ਨਹੀਂ। ਡਰ ਤਾਂ ਆਪਣੇ ਤੋਂ ਵੱਡੇ ਤੋਂ ਹੋਵੇ ਨਾ, ਤਿਸ ਤੇ ਉਪਰ ਨਾ ਹੀ ਕੋਏ, ਕੌਣ ਡਰੈ, ਡਰ ਕਿਸ ਕਾ ਹੋਏ। ਇਸ ਕਰਕੇ ਉਹ ਨਿਰਭਉ ਵੇ, ਉਹਨੂੰ ਕਿਸੇ ਦਾ ਡਰ ਹੀ ਨਹੀਂ। ਕੱਲ ਵੀ ਅਰਜ਼ ਕੀਤੀ ਸੀ ਉਹਦੇ ਤੋਂ ਵੱਡਾ ਵੀ ਕੋਈ ਨਹੀਂ, ਤੇ ਉਸ ਦੀ ਬਰਾਬਰਤਾ ਕਰਨ ਵਾਲਾ ਵੀ ਕੋਈ ਨਹੀਂ। ਸਾਹਿਬ ਗੁਰੂ ਰਾਮਦਾਸ ਤਾਂ ਹੀ ਬਚਨ ਕਰਦੇ ਨੇ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਮਰ ਨਾ ਕੋਈ, ਤੇਰੇ ਬਰਾਬਰ ਵੀ ਕੋਈ ਨਹੀਂ ਜਿਹੜਾ ਤੈਨੂੰ ਡਰਾ ਸਕੇਗਾ। ਉਹ ਨਿਰਭਉ ਵੇ, ਕਿਸੇ ਦਾ ਉਹਨੂੰ ਡਰ ਨਹੀਂ। ਪਰ ਗੁਰੂ ਨਾਨਕ ਸਾਹਿਬ ਇੱਕ ਬਚਨ ਕਰਦੇ ਨੇ, ਉਹ ਆਪ ਨਿਰਭਉ ਵੇ, ਤੇ ਜੋ ਕੁਝ ਆਪਾਂ ਸੰਸਾਰ ਵਿਚ ਤੱਕਨੇ ਆ ਨਾ, ਸਭ ਕੁਝ ਵਾਹਿਗੁਰੂ ਜੀ ਦੇ ਭੈ ਦੇ ਅਧੀਨ, ਕੋਈ ਵੀ ਉਸ ਦੇ ਭੈ ਤੋਂ ਬਾਹਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਇਲਾਹੀ ਬਾਣੀ। ਜਦੋਂ ਆਪਾਂ ਆਸਾ ਕੀ ਵਾਰ ਪੜ੍ਹਨੇ ਆ ਨਾ, ਤੇ ਹਜ਼ੂਰ ਨੇ ਉਸ ਨਿਰਭਉ ਦਾ ਜ਼ਿਕਰ ਕਰਨ ਤੋਂ ਪਹਿਲਾਂ ਉਸ ਨਿਰਭਉ ਦੇ ਅਧੀਨ ਕਿੰਨੇ ਕੁ ਨੇ, ਤੇ ਬੜੇ ਪਿਆਰੇ ਬਚਨ ਕਹੇ ਨੇ। ਮਹਾਰਾਜ ਕਹਿੰਦੇ ਨੇ ਪਿਆਰਿਆ, ਜਿਹੜੀ ਆ ਹਵਾ ਚੱਲਦੀ ਪਈ ਹੈ ਨਾ, ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਟੇਕ ਤੇ ਅਰਜ਼ ਕਰ ਰਿਹਾ ਕਿ ਵਾਹਿਗੁਰੂ ਨਿਰਭਉ ਵੇ, ਉਹਨੂੰ ਕਿਸੇ ਦਾ ਡਰ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੀ ਹਵਾ ਚੱਲ ਰਹੀ ਏ ਪਿਆਰੇ, ਇਹ ਹਵਾ ਇਹ ਵਾਯੂ ਵੀ ਕਿਸੇ ਦੇ ਭੈ ਵਿਚ ਤੁਰਦੀ ਪਈ ਏ, ਇਹਦੇ ਪਿੱਛੇ ਵੀ ਕਿਸੇ ਦਾ ਹੁਕਮ ਏ। ਸਾਹਿਬ ਕਹਿੰਦੇ ਨੇ ਜਿਹੜੇ ਲੱਖਾਂ ਦਰਿਆ ਤੂੰ ਪਾਣੀ ਦੇ ਤੱਕਣੇ, ਜਿਹੜੇ ਆ ਸਮੁੰਦਰ ਪਾਣੀ ਨਾਲ ਭਰੇ ਨੇ, ਇਹਨਾਂ ਦੀ ਆਪਣੀ ਮਰਜ਼ੀ ਨਹੀਂ, ਇਹ ਵੀ ਕਿਸੇ ਦੇ ਭੈ ਵਿਚ ਤੁਰਦੇ ਪਏ ਨੇ। ਤੇ ਜਿਹੜੀ ਤੂੰ ਅੱਗ ਪਿਆ ਤੱਕਣੇ, ਮੈਂ ਅੱਗੇ ਅਰਜ਼ ਕਰਾਂਗਾ ਇਹ ਅੱਗ ਇਹ ਪਾਣੀ ਇਹ ਹਵਾ ਕਿਵੇਂ ਉਹਦੇ ਭੈ ਵਿਚ। ਪਰ ਸਾਹਿਬ ਕਹਿਣ ਲੱਗੇ ਹਵਾ ਵੀ ਤੇਰੇ ਭੈ ਵਿਚ, ਇਹ ਜਿਹੜੇ ਪਾਣੀ ਦੇ ਲੱਖਾਂ ਦਰਿਆ ਤੂੰ ਪੈਦਾ ਕੀਤੇ ਨੇ, ਇਹ ਸਮੁੰਦਰ ਵੀ ਤੇਰੇ ਭੈ ਤੋਂ ਬਾਹਰ ਨਹੀਂ, ਤੂੰ ਆਪ ਨਿਰਭਉ ਵੇਂ। ਪਰ ਇੰਨੇ ਇੰਨੇ ਵੱਡੇ ਜਿਹੜੇ ਤਾਕਤ ਵਾਲੇ ਨੇ, ਉਹ ਤੇਰੇ ਭੈ ਦੇ ਅਧੀਨ, ਇਹ ਸਮੁੰਦਰ ਤੇਰੇ ਭੈ ਵਿਚ ਨੇ। ਜਿਹੜੀ ਅੱਗ ਆਪਾਂ ਤੱਕਣੇ ਪਏ ਆ, ਇਹ ਅੱਗ ਵੀ ਤੇਰੇ ਭੈ ਦੇ ਅੰਦਰ ਏ। ਸਾਹਿਬ ਕਹਿੰਦੇ ਨੇ ਜਿਹਨੂੰ ਲੋਕ ਧਰਮ ਰਾਜਾ ਕਹਿੰਦੇ ਨੇ, ਇਹ ਧਰਮ ਰਾਜ ਵੀ ਤੇਰੇ ਭੈ ਦੇ ਵਿਚ ਏ। ਸਤਿਗੁਰੂ ਕਹਿੰਦੇ ਨੇ ਆ ਸੂਰਜ ਜਿਹੜਾ ਤੁਰਦਾ ਪਿਆ, ਚੰਦਰਮਾ ਜਿਹੜਾ ਚੱਲਦਾ ਪਿਆ, ਤੇ ਪਤਾ ਨੀ ਕਿੰਨੇ ਕੁ ਕਰੋੜਾਂ ਕੋ ਇਹਨਾਂ ਨੇ ਸਬਰ ਕਰ ਲਿਆ। ਸਾਹਿਬ ਕਹਿੰਦੇ ਨੇ ਇੰਨੇ ਚੱਲਣ ਵਾਲੇ ਚੰਦਰਮਾ ਤੇ ਸੂਰਜ ਇਹ ਵੀ ਤੇਰੇ ਭੈ ਵਿਚ ਨੇ, ਤੇ ਜਿਹੜਾ ਆ ਬੱਦਲ
ਧਰਤੀ ਤੇ ਵਰਖਾ ਪਿਆ ਕਰਦਾ ਇਹ ਵੀ ਤੇਰੇ ਭੈ ਵਿਚ ਏ ਕੀ ਸਿੱਧ ਕੀ ਜੋਗੀ ਕੀ ਜਤੀ ਕੀ ਬ੍ਰਹਮਚਾਰੀ ਤੇ ਕੀ ਵੱਡੇ ਵੱਡੇ ਸੂਰਮੇ ਸਾਰੇ ਤੇਰੇ ਭੈ ਵਿਚ ਨੇ ਗੱਲ ਮੁਕਾ ਦਿੱਤੀ ਮੇਰੇ ਦਾਤਾ ਜਿਨ੍ਹਾਂ ਨੂੰ ਤੂੰ ਪੈਦਾ ਕੀਤਾ ਉਹ ਤੇਰੇ ਭੈ ਵਿਚ ਨੇ ਕੇਵਲ ਇਕ ਓਂਕਾਰ ਐਸਾ ਜਿਨੂੰ ਕਿਸੇ ਦਾ ਭੈ ਨੇ ਹਜ਼ੂਰ ਦੇ ਬਸਨ ਅਸੀਂ ਪੜ੍ਹਦੇ ਹਾਂ ਭੈ ਵਿਚ ਪਵਣ ਵਹਿ ਸਦ ਵਾਓ ਇਹਦਾ ਅਰਥ ਉਹਦੇ ਭੈ ਵਿਚ ਉਹਦੇ ਡਰ ਵਿਚ ਪਰ ਉਹ ਆਪ ਨਿਰਭਉ ਵੇ ਭੈ ਵਿਚ ਪਵਣ ਵਹਿ ਸਦ ਵਾਓ ਸਦ ਵਾਓ ਦਾ ਅਰਥ ਸਦਾ ਚੱਲਦੀ ਪਈ ਏ ਕਦੀ ਵੀ ਐਸਾ ਸਮਾਂ ਨੀ ਜਦੋਂ ਉਹ ਹਵਾ ਰੁਕੀ ਹੋਵੇ ਭੈ ਵਿਚ ਪਵਣ ਵਹਿ ਸਦਵਾਓ ਭੈ ਵਿਚ ਚੱਲੈ ਲੱਖ ਦਰਿਆਓ ਭੈ ਵਿਚ ਅਗਨ ਕੱਢੈ ਵੇਗਾਰ ਵੇਗਾਰ ਦਾ ਅਰਥ ਹੁੰਦਾ ਕਿ ਕਿਸੇ ਦੇ ਕੋਲ ਜਾ ਕੇ ਸੇਵਾ ਕਰਨੀ ਵਿਗਾਰ ਭਰਨੀ ਕਿਸੇ ਦੀ ਮੁਸ਼ਕਤ ਕਰਨੀ ਜਿਹੜੀ ਅੱਗ ਤੇਰੀ ਸੇਵਾ ਪਈ ਕਰਦੀ ਏ ਪਿਆਰਿਆ ਇਹ ਵੀ ਤੇਰੇ ਭੈ ਦੇ ਅੰਦਰ ਭੈ ਵਿਚ ਅਗਨ ਕੱਢੇ ਵੈਗਾਰ ਭੈ ਵਿਚ ਧਰਤੀ ਦੱਬੀ ਭਾਰ ਭੈ ਵਿਚ ਇੰਦ ਫਿਰੈ ਸਿਰ ਭਾਰ ਇੱਥੇ ਇੰਦ ਦਾ ਅਰਥ ਇੰਦਰ ਦੇਵਤਾ ਨਹੀਂ ਧਿਆਨ ਦੇਣਾ ਬਾਣੀ ਦੇ ਇਹ ਬਚਨ ਤੁਸੀਂ ਸਰਵਣ ਕਰਦੇ ਹੋ ਇੱਥੇ ਇੰਦ ਦਾ ਅਰਥ ਬੱਦਲ ਸਿਰ ਭਾਰ ਦਾ ਅਰਥ ਸਿਰ ਪਰਨੇ ਹੋ ਕੇ ਜਿਹੜਾ ਬੱਦਲ ਤੇਰੇ ਉੱਤਰ ਪਿਆ ਉਪਰ ਚੱਲਦਾ ਪਿਆ ਭੈ ਵਿਚ ਇੰਦ ਫਿਰੈ ਸਿਰ ਭਾਰ ਭੈ ਵਿਚ ਰਾਜਾ ਧਰਮ ਦੁਆਰ ਧਰਮ ਰਾਜ ਵੀ ਤੇਰੇ ਭੈ ਵਿਚ ਏ ਉਹ ਮੇਰਾ ਦਾਤਾ ਕਿੰਨਾ ਪੁਨਰ ਭੈ ਵੇ ਹਜ਼ੂਰ ਦੀ ਬਾਣੀ ਵਿਚ ਇਕ ਬਚਨ ਹੁੰਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਲੋਕ ਧਰਮ ਰਾਜ ਦਾ ਭੈ ਖਾਂਦੇ ਨੇ ਮੈਂ ਅਰਜ਼ ਕਰ ਰਿਹਾ ਕਿ ਇਕ ਓਂਕਾਰ ਨੂੰ ਕਿਸੇ ਦਾ ਭੈ ਨਹੀਂ ਕਹਿਣ ਲੱਗੇ ਇਕ ਦਿਨ ਜਿਸ ਧਰਮ ਰਾਜ ਤੋਂ ਦੁਨੀਆਂ ਡਰਦੀ ਏ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਧਰਮ ਰਾਜ ਨੇ ਨਾ ਜਮਦੂਤ ਨੂੰ ਆਪਣੇ ਕੋਲ ਬੁਲਾਇਆ ਕਹਿਣ ਲੱਗਾ ਦੇਖ ਉਹ ਸੱਜਣਾ ਤੂੰ ਜੀਵਾਂ ਨੂੰ ਪਕੜ ਕੇ ਲਿਆਉਂਦਾ ਮੇਰੇ ਹੁਕਮ ਦੇ ਮੁਤਾਬਕ ਪਰ ਇਕ ਕੰਮ ਕਰੀ ਜਿੱਥੇ ਤਿੰਨ ਵਸਤੂਆਂ ਹੋਣ ਉਥੇ ਭੁੱਲ ਕੇ ਕਦੀ ਨਾ ਜਾਈ ਉਹਨੇ ਪੁੱਛਿਆ ਕਿਉਂ ਕਹਿਣ ਲੱਗਾ ਕਿਹੜੀਆਂ ਤਿੰਨ ਚੀਜ਼ਾਂ ਕਹਿੰਦਾ ਇਕ ਤਾਂ ਜਿੱਥੇ ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ ਹੋਵੇ ਇਹ ਹੁਣ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕੋਈ ਮਿਥਿਹਾਸਕ ਗੱਲਾਂ ਨਹੀਂ ਸਾਹਿਬ ਕਹਿੰਦੇ ਨੇ ਜਿੱਥੇ ਧਰਮਰਾਜ ਕਹਿੰਦਾ ਕੀਰਤਨ ਹੋਵੇ ਜਿੱਥੇ ਵਾਹਿਗੁਰੂ ਦੀ ਭਗਤੀ ਹੋਵੇ ਤੇ ਤੀਸਰੀ ਗੱਲ ਜਿੱਥੇ ਭਗਤੀ ਕਰਨ ਵਾਲਾ ਕੋਈ ਮਨੁੱਖ ਹੋਵੇ ਹੇ ਜਮਦੂਤ ਤੂੰ ਭੁੱਲ ਕੇ ਵੀ ਨੇੜੇ ਨਾ ਜਾਈ ਤੇ ਜਮਦੂਤ ਪੁੱਛਦਾ ਧਰਮਰਾਜ ਕੀ ਤੈਨੂੰ ਉਹਨਾਂ ਦਾ ਡਰ ਏ ਕਿ ਉਹ ਤੇਰੇ ਤੋਂ ਵੱਧ ਤਾਕਤ ਵਾਲੇ ਨੇ ਤੂੰ ਤਾਂ ਸਾਰਿਆਂ ਦੇ ਲੇਖੇ ਕਰਨ ਵਾਲੇ ਧਰਮਰਾਜ ਕਹਿੰਦਾ ਨਹੀਂ ਉਹ ਸੱਜਣਾ ਜਿਵੇਂ ਤੂੰ ਮੇਰਾ ਨੌਕਰ ਏ ਮੈਂ ਵਾਹਿਗੁਰੂ ਦਾ ਨੌਕਰ ਹਾਂ ਅਸੀਂ ਲੋਕਾਂ ਨੂੰ ਸਜ਼ਾ ਦਿੰਦੇ ਹਾਂ ਤੇ ਜਿੱਦਣ ਉਹਦੇ ਜਪਣ ਵਾਲਿਆਂ ਦੇ ਨੇੜੇ ਤੁਰ ਗਿਓ ਉਦਣ ਸਜ਼ਾ ਦੇ ਕਟਹਿਰੇ ਵਿਚ ਅਸੀਂ ਵੀ ਖੜੇ ਹੋ ਸਕਦੇ ਹਾਂ ਕਿਉਂਕਿ ਅਸੀਂ ਭੈ ਵਿਚ ਹਾਂ ਤੇ ਜਿਹਦੀ ਚਾਕਰੀ ਕਰਨੇ ਆ ਉਹਨੂੰ ਕਿਸੇ ਦਾ ਭੈ ਨਹੀਂ ਉਹ ਨਿਰਭਉ ਵੇ ਹਜ਼ੂਰ ਨੇ ਜਦੋਂ ਬਚਨ ਕੀਤਾ ਨਾ ਭੈ ਵਿਚ ਇੰਦ ਫਿਰੈ ਸਿਰ ਭਾਰ ਭੈ ਵਿਚ ਰਾਜਾ ਧਰਮ ਦੁਆਰ ਤੇ ਸਾਹਿਬ ਕਹਿੰਦੇ ਨੇ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਰਣਾ ਹੋ ਰਣਾ ਤੂੰ ਰਣੇ ਛੁਟੇ ਨਿਕਟ ਨਾ ਜਾਈਓ ਦੂਤ ਧਰਮਰਾਜ ਕਹਿੰਦਾ ਉਹਨਾਂ ਦੇ ਨੇੜੇ ਨਾ ਜਾਈ ਜਿੱਥੇ ਕੀਰਤਨ ਭਜਨ ਬੰਦਗੀ ਹੁੰਦੀ ਹੋਵੇ ਕਿਉਂਕਿ ਉਹਨਾਂ ਦੇ ਉਪਰ ਉਸ ਦੀ ਕਿਰਪਾ ਹੈ ਜਿਸ ਵਾਹਿਗੁਰੂ ਨੂੰ ਕਿਸੇ ਦਾ ਭੈ ਸਾਹਿਬ ਕਹਿ ਰਹੇ ਨੇ ਭੈ ਵਿਚ ਇੰਦ ਫਿਰੈ ਸਿਰ ਭਾਰ ਭੈ ਵਿਚ ਰਾਜਾ ਧਰਮ ਦੁਆਰ ਭੈ ਵਿਚ ਸੂਰਜ ਭੈ ਵਿਚ ਚੰਦ ਸਾਹਿਬ ਅੱਗੇ ਕਹਿੰਦੇ ਨੇ ਕੋ ਕਰੋੜੀ ਚਲਤ ਨ ਅੰਤ ਸਤਿਗੁਰੂ ਦੇ ਗਿਆਨ ਦੀ ਬਰਾਬਰਤਾ ਕਿੰਨੇ ਕਰਨੀ ਹੈ ਅੱਜ ਆਪਾਂ ਕਹਿੰਦੇ ਹਾਂ ਨਾ ਕਿ ਚੰਦਰਮਾ ਵੀ ਘੁੰਮਦਾ ਪਿਆ ਸੂਰਜ ਵੀ ਆਪਣੇ ਧੁਰੇ ਦੇ ਉਪਰ ਘੁੰਮ ਰਿਹਾ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ ਪਿਆਰਿਆ ਅੱਜ ਦੇ ਨਹੀਂ ਜਿੱਦਣ ਦੇ ਪੈਦਾ ਕੀਤੇ ਨੇ ਉਦਣ ਦੇ ਚਲਦੇ ਪਏ ਨੇ ਕੋ ਕਰੋੜੀ ਇਹਨਾਂ ਨੇ ਪਤਾ ਨੀ ਕਿੰਨੇ ਕਰੋੜ ਪੈਂਡਾ ਕਰ ਲਿਆ ਚਲਤ ਨਾ ਅੰਤ ਜਿਨ੍ਹਾਂ ਦਾ ਅੰਤ ਹੀ ਕੋਈ ਨੀ ਕਿੰਨਾ ਕੁ ਤੁਰ ਗਏ ਨੇ ਕਿੰਨਾ ਕੁ ਚੱਲਣਾ ਪਰ ਇਹ ਚੰਦਰਮਾ ਤੇ ਸੂਰਜ ਵੀ ਉਹਦੇ ਪੈ ਵਿਚ ਨੇ ਇਹ ਹੀ ਕਾਰਨ ਕਿ ਹਿੰਦੁਸਤਾਨ ਦੀ ਧਰਤੀ ਤੇ ਲੋਕਾਂ ਨੇ ਕਰਤੇ ਦੀ ਬਣਾਈ ਕੋਈ ਕਿਰਤ ਦੀ ਪੂਜਾ ਕੀਤੀ ਤੇ ਮੇਰੇ ਬਾਬੇ ਨੂੰ ਇਸ ਕਰਕੇ ਇੱਕ ਓਂਕਾਰ ਕਹਿਣਾ ਪਿਆ ਕਿ ਧਰਤੀ ਦੇ ਲੋਕੋ ਇੰਦਰ ਨੂੰ ਸੂਰਜ ਨੂੰ ਚੰਦਰਮਾ ਨੂੰ ਧਰਮ ਰਾਜ ਨੂੰ ਮਤ ਪੂਜੋ ਜੇ ਪੂਜਾ ਕਰਨੀ ਉਹਦੀ ਕਰੋ ਜਿਹਦੇ ਭੈ ਵਿਚ ਇਹ ਤੁਰਦੇ ਪਏ ਸਤਿਗੁਰੂ ਨੇ ਜੋੜਿਆ ਉਹਦੇ ਨਾਲ ਜਿਹਦੇ ਭੈ ਵਿਚ ਸਾਰੇ ਨੇ ਕੋ ਕਰੋੜੀ ਚਲਤ ਨਾ ਅੰਤ ਭੈ ਵਿਚ ਸਿੱਧ ਬੁੱਧ ਸੁਰਨਾਥ ਭੈ ਵਿਚ ਆ ਡਾਣੇ ਆਕਾਸ਼ ਆ ਡਾਣੇ ਦਰ ਤੇ ਜਿਹੜਾ ਤਣਿਆ ਹੋਇਆ ਜਿਹੜਾ ਆਕਾਸ਼ ਥੰਮ ਤੋਂ ਬਿਨਾਂ ਖਲੋਤਾ ਥੰਮਾਂ ਤੋਂ ਬਿਨਾਂ ਆਕਾਸ਼ ਵੀ ਉਹਦੇ ਭੈ ਵਿਚ ਹੀ ਖਲੋਤਾ ਹੋਇਆ ਭੈ ਵਿਚ ਆ ਡਾਣਾ ਆਕਾਸ਼ ਭੈ ਵਿਚ ਜੋਤ ਮਹਾ ਬਲਸੂਰ ਭੈ ਵਿਚ ਆਮ ਹੈ ਜਾਵੇ ਪੂਰ ਸਗਲਿਆਂ ਭਾਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਕੇਵਲ ਏਕੋ ਅੰਕਾਰ ਐਸਾ ਜਿਨੂੰ ਪਿਆਰਿਓ ਕਿਸੇ ਦਾ ਭੈ ਨਹੀਂ ਜਿਨੂੰ ਕਿਸੇ ਦਾ ਡਰ ਨਹੀਂ ਮੇਰੇ ਹਜ਼ੂਰ ਕਹਿੰਦੇ ਨੇ ਉਹ ਨਿਰਭਉ ਵੇ ਉਹਨੂੰ ਕਿਸੇ ਦਾ ਡਰ ਨਹੀਂ ਕੌਣ ਏ ਉਹਨੂੰ ਡਰਾਉਣ ਵਾਲਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਸ ਨਿਰਭਉ ਨੇ ਇਨ੍ਹਾਂ ਚੀਜ਼ਾਂ ਨੂੰ ਆਪਣੇ ਭੈ ਵਿਚ ਕਿਵੇਂ ਰੱਖਿਆ ਹੋਇਆ ਕਿਵੇਂ ਉਹਦੇ ਡਰ ਅਧੀਨ ਨੇ ਕਿਵੇਂ ਉਹਦੀ ਗੁਲਾਮੀ ਕਬੂਲ ਪੀਆਂ ਕਰਦੀਆਂ ਨੇ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਨਾ ਬੜਾ ਪਿਆਰਾ ਇੱਕ ਬਚਨ ਕੀਤਾ ਕਿ ਇਹ ਪਵਨ ਇਹ ਪਾਣੀ ਇਹ ਨੀਰ ਉਸ ਕਰਤੇ ਪੁਰਖ ਦੇ ਹੁਕਮ ਵਿਚ ਕਿਵੇਂ ਨੇ ਭਾਈ ਗੁਰਦਾਸ ਜੀ ਦਾ ਬਚਨ ਹੁੰਦਾ ਹੈ ਕਹਿੰਦੇ ਨੇ ਪਹਿਲਾਂ ਕੇਵਲ ਮੇਰਾ ਸੱਚਾ ਵਾਹਿਗੁਰੂ ਏ ਉਹ ਆਪਣੇ ਆਪ ਵਿਚ ਭਰਪੂਰ ਏ ਸਮਾਇਆ ਹੋਇਆ ਕਹਿੰਦੇ ਨੇ ਉਸ ਸੱਚੇ ਵਾਹਿਗੁਰੂ ਨੇ ਪਵਨ ਪੈਦਾ ਕੀਤੀ ਕਹਿਣ ਲੱਗੇ ਉਸ ਪਵਨ ਤੋਂ ਫਿਰ ਪਾਣੀ ਪੈਦਾ ਕਰ ਦਿੱਤਾ ਉਹਦੇ ਭੈ ਵਿਚ ਕਿਵੇਂ ਨੇ ਦਰਿਆ ਤੇ ਧਰਤੀ ਉਹਦੇ ਡਰ ਵਿਚ ਕਿਵੇਂ ਨੇ ਭਾਈ ਗੁਰਦਾਸ ਕਹਿੰਦੇ ਨੇ ਪੌਣ ਤੋਂ ਉਹਨੇ ਪਿਆਰਿਆ ਪਾਣੀ ਪੈਦਾ ਕੀਤਾ ਤੇ ਉਹ ਪਾਣੀ ਜਿਹੜਾ ਆਪਣਾ ਸੀਸ ਝੁਕਾ ਕੇ ਤੁਰਦਾ ਤੇ ਕਮਾਲ ਦੀ ਗੱਲ ਜਦੋਂ ਉਹਨੇ ਆਪਣੇ ਹੁਕਮ ਵਿਚ ਪਾਣੀ ਪੈਦਾ ਕਰ ਦਿੱਤਾ ਤੇ ਇਸ ਪਾਣੀ ਦੇ ਉਪਰ ਧਰਤੀ ਦਾ ਟੁਕੜਾ ਇਸ ਤਰ੍ਹਾਂ ਟਿਕਾ ਦਿੱਤਾ ਜਿਵੇਂ ਮਾਨੋ ਇਕ ਦਰਿਆ ਦੇ ਉਪਰ ਛੋਟੀ ਦੀ ਕਿਸ਼ਤੀ ਚੱਲਦੀ ਹੋਵੇ ਹੁਣ ਤਿੰਨ ਹਿੱਸੇ ਪਾਣੀ ਏ ਇਕ ਹਿੱਸਾ ਧਰਤੀ ਏ ਕਦੀ ਦੇਖੋ ਉਹਦਾ ਭੈ ਕਿਵੇਂ ਵਿਚਰਦਾ ਪਿਆ ਇਨ੍ਹਾਂ ਦੇ ਅੰਦਰ ਭਾਈ ਸਾਹਿਬ ਕਹਿੰਦੇ ਨੇ ਤਿੰਨ ਹਿੱਸੇ ਪਾਣੀ ਪੈਦਾ ਕਰ ਦਿੱਤਾ ਤੇ ਧਰਤੀ ਇਸ ਤਰ੍ਹਾਂ ਪਾਣੀ ਦੇ ਉਪਰ ਟਿਕੀ ਏ ਜਿਵੇਂ ਮਾਨੋ ਇਕ ਛੋਟੀ ਜੀ ਕਿਸ਼ਤੀ ਚੱਲਦੀ ਹੋਵੇ ਤੇ ਹੈਰਾਨਗੀ ਦੀ ਗੱਲ ਇਹ ਕਿ ਉਹਨੇ ਪਾਣੀ ਦੇ ਵਿਚੋਂ ਅੱਗ ਪੈਦਾ ਕਰ ਦਿੱਤੀ ਉਹਦੇ ਭੈ ਵਿਚ ਕਿਵੇਂ ਵੇ ਧਰਤੀ ਪਾਣੀ ਉਪਰ ਏ ਪਰ ਪਾਣੀ ਉਹਦੇ ਭੈ ਵਿਚ ਇਹ ਧਰਤੀ ਨੂੰ ਡੋਬਦਾ ਨੇ ਬਸੰਤ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਇਕ ਬਚਨ ਹੁੰਦਾ ਸਾਹਿਬ ਕਹਿੰਦੇ ਨੇ ਕਈ ਵਾਰੀ ਆਪਾਂ ਕਹਿੰਦੇ ਆ ਨਾ ਦੇਖੋ ਕਾਦਰ ਦੀ ਰਚਨਾ ਤਿੰਨ ਹਿੱਸੇ ਧਰਤੀ ਵਾਹਿਗੁਰੂ ਤਿੰਨ ਹਿੱਸੇ ਪਾਣੀ ਇਕ ਹਿੱਸਾ ਧਰਤੀ ਪਰ ਧਰਤੀ ਡੁੱਬਦੀ ਨਹੀਂ ਹਜ਼ੂਰ ਕਹਿੰਦੇ ਨੇ ਇਹਦਾ ਕਾਰਨ ਪਤਾ ਕੀ ਏ ਭੀਤਰ ਅਗਨ ਬਨਾਸਪਤ ਮੌਲੀ ਆ ਜਿਹੜੇ ਫੁੱਲ ਤੂੰ ਖਿੜੇ ਹੋਏ ਤੱਕ ਨੇ ਜਿਹੜੇ ਮਹਿਕ ਨਾਲ ਭਰਪੂਰ ਪੇਡੇ ਨੇ ਇਸ ਲੱਕੜ ਦੇ ਵਿਚ ਆਗੀ ਪਰ ਦੇਖ ਵਾਹਿਗੁਰੂ ਦੀ ਰਚਨਾ ਕਿਉਂ ਜੀ ਕਮਾਲ ਦੀ ਏ ਉਹਨੇ ਲੱਕੜ ਵਿਚੋਂ ਸੁਗੰਧੀ ਵਾਲੇ ਫੁੱਲ ਪੈਦਾ ਕੀਤੇ ਉਹ ਲੱਕੜ ਜਿਹਦੇ ਵਿਚ ਅੱਗ ਮੌਜੂਦ ਏ ਇਹੀ ਤਾਂ ਉਹਦਾ ਭੈ ਵੇ ਕਿ ਉਹ ਅੱਗ ਵਿਚੋਂ ਵੀ ਮਹਿਕ ਵਾਲੇ ਫੁੱਲ ਪੈਦਾ ਕਰਦਾ ਸਾਹਿਬ ਕਹਿੰਦੇ ਨੇ ਭੀਤਰ ਅਗਨ ਬਨਾਸਪਤ ਮੌਲੀ ਅੱਗ ਵਿਚੋਂ ਉਹਨੇ ਖੇੜਾ ਪੈਦਾ ਕਰ ਦਿੱਤਾ ਤੇ ਅਗਲਾ ਬਚਨੇ ਸਾਗਰ ਪੰਡੈ ਪਾਇਆ ਆਪਾਂ ਪੰਡ ਬੰਨਨੇ ਆ ਗੰਢ ਬੰਨਨੇ ਆ ਤੂੰ ਪੁੱਛਣਾ ਸਮੁੰਦਰ ਕਿਉਂ ਟਿਕਿਆ ਮੇਰਾ ਬਾਬਾ ਜੀ ਕਹਿੰਦੇ ਨੇ ਅਸਲ ਵਿਚ ਸਮੁੰਦਰ ਨੂੰ ਉਹਨੇ ਪੰਡ ਵਿਚ ਘੁੱਟ ਕੇ ਬੰਨਿਆ ਉਹਦੇ ਹੁਕਮ ਤੋਂ ਬਿਨਾਂ ਸਾਗਰ ਵੀ ਕੁਝ ਨਹੀਂ ਕਰ ਸਕਦਾ ਭਾਈ ਸਾਹਿਬ ਭਾਈ ਗੁਰਦਾਸ ਕਹਿਣ ਲੱਗੇ ਸੱਚਾ ਸਿਰਜਣਹਾਰ ਸੱਚ ਸਮਾਇਆ ਸੱਚੋ ਪਾਉਣ ਉਪਾਏ ਘੱਟ ਘੱਟ ਛਾਇਆ ਪਾਉਣੋ ਪਾਣੀ ਸਾਜ ਸ਼ੀਸ ਨਵਾਇਆ ਧਰਤ ਤੁਲਾ ਬਣਾਏ ਨੀਰ ਤਰਾਇਆ ਕਹਿਣ ਲੱਗੇ ਨੀਰੋ ਉਪਜੀ ਅੱਗ ਹੁਣ ਪਾਣੀ ਵਿਚੋਂ ਅੱਗ ਪੈਦਾ ਹੋ ਗਈ ਅਸੀਂ ਬਨਾਸਪਤੀ ਦੇਖਨੇ ਆ ਜੰਗਲ ਤੱਕਨੇ ਆ ਕਿ ਇਹ ਰੁੱਖ ਪਾਣੀ ਤੋਂ ਬਿਨਾਂ ਹੋ ਸਕਦੇ ਨੇ ਪਾਣੀ ਉਹਦੇ ਭੈ ਵਿਚ ਉਹਨੇ ਆਪਣੇ ਭੈ ਵਿਚ ਵਿਰੋਧੀ ਤੱਤ ਵਿਚੋਂ ਇਕ ਹੋਰ ਤੱਤ ਪੈਦਾ ਕਰ ਦਿੱਤਾ ਅੱਗ ਤੇ ਪਾਣੀ ਦਾ ਆਪਸ ਵਿਚ ਕਿਤੇ ਸੁਮੇਲ ਹੈ ਇਕ ਦੂਜੇ ਦੇ ਵੈਰੀ ਨੇ ਪਰ ਉਸ ਰੱਬ ਦੇ ਭੈ ਦਾ ਸਭ ਤੋਂ ਵੱਡਾ ਸਬੂਤ ਹੀ ਹੋਵੇ ਕਿ ਇਕ ਦੂਜੇ ਦੇ ਵਿਰੋਧੀ ਤੱਤ ਉਹਨੇ ਪਾਣੀ ਨੂੰ ਕਿਹਾ ਸੱਜਣਾ ਭਾਵੇਂ ਤੂੰ ਅੱਗ ਦਾ ਵਿਰੋਧੀ ਏ ਪਰ ਮੈਂ ਅੱਗ ਦਾ ਜਨਮ ਵੀ ਤੇਰੇ ਵਿਚੋਂ ਕਰਨਾ ਪਾਣੀ ਵਿਚੋਂ ਲੱਕੜ ਪੈਦਾ ਕੀਤੀ ਉਹਦਾ ਭੈ ਵੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਨੀਰੋਂ ਉਪਜੀ ਅੱਗ ਬੰਨ ਖੰਡ ਛਾਇਆ ਤੇ ਫਿਰ ਅਗਲੀ ਗੱਲ ਉਹਨੇ ਕਹੀ ਅੱਗ ਤੇਰਾ ਸੁਭਾਅ ਸਾੜਨਾ ਤੇਰਾ ਸੁਭਾਅ ਸੁਕਾ ਦੇਣਾ ਤੇਰਾ ਸੁਭਾਅ ਫੂਕ ਦੇਣਾ ਪਰ ਨਿਰੰਕਾਰ ਦਾ ਭੈ ਐਸਾ ਸੀ ਉਹਨੇ ਇਸ ਲੱਕੜ ਜਿਹੜੀ ਅੱਗ ਨੂੰ ਭਰ ਕੇ ਖਲੋਤੀ ਵਾਹਿਗੁਰੂ ਨੇ ਕਿਹਾ ਪਾਣੀ ਮੇਰੇ ਭੈ ਵਿਚ ਤੈਨੂੰ ਅੱਗ ਪੈਦਾ ਕਰਨੀ ਪੈਗੀ ਤੇਰਾ ਵਿਰੋਧੀ ਤਾਤੇ ਤੇ ਅੱਗ ਨੂੰ ਕਿਹਾ ਕਿ ਦੇਖ ਤੇਰਾ ਵਿਰੋਧੀ ਤੱਤ ਤੂੰ ਰਸ ਸੁਖਾਨੀ ਏ ਤੂੰ ਲੋਕਾਂ ਨੂੰ ਫੂਕ ਦੇਨੀ ਏ ਪਰ ਅੱਗ ਤੈਨੂੰ ਵਾਹਿਗੁਰੂ ਦੇ ਭੈ ਦੇ ਅੰਦਰ ਆਪਣੇ ਵਿਚੋਂ ਮਿੱਠੇ ਫਲ ਪੈਦਾ ਕਰਨੇ ਪੈਣਗੇ کمال دی گل لکڑ وچوں رب نے رس پیدا کر دیتا اے دا مطلب جیڑی لکڑ اگ نال بھرپور ہے اونوں لگے ہوئے میٹھے پھل اے رب دے پے وچ نے لکڑ وچوں اگ تے اگ دی بدولت او پھل بھرپور ہو گئے صاحب کہن لگے میٹھے پھل واہگرو دے رب دے حکم وچ پیدا ہوئے پر ہوئے تا اگ وچوں نے نا نیروں اپجی اگ بن کھنڈ چھایا صاحب کہندے نے اگی ہوندی برخ سبل فلایا پاؤن پانی بے سنتر میل ملایا صاحب کہندے نے آد پرخ آدیش کھیل رچایا کھے نرپو رہن والیا تو ایک دوجے دے ورودی تت اکٹھے کر دتے نے ہن اپنے تن نوں چاٹی مار کے دیکھیے ویکھو او دے پے وچ سب کچھ ہے نا اسی کل بھی عرض کیتی سی پنجاں تتاں دی دے بنی ہن پاؤن پانی اگ آکاش آ مٹی جو کچھ آپ تکنے ہیں پر شریر ایک ہوئے اے تو وڈا او دا پے خور کی حکم ہوئے گا او دے حکم اندر ایسے شریر ویچی آگے تے ایسے شریر ویچ پانی آگ پانی نو سار نہیں رہی ایسے شریر ویچی ہوا ہے ایسے شریر ویچ ترتی ہے انہیں پنج ورودی تت اکٹھے کر دیتے ایسے کر کے اے سارے او دے پے ویچ چل دے پے تن گرو ارجن صاحب مہاراج جی نے ਇਹੀ ਬਚਨ ਆਪਣੀ ਬਾਣੀ ਵਿਚ ਕਿਹਾ ਕਹਿਣ ਲੱਗੇ ਮਾਲਕਾ ਡਰ ਪੈ ਧਰਤ ਆਕਾਸ਼ ਨਿਖਤਰਾ ਸਿਰ ਉਪਰ ਹੁਕਮ ਕਰਾਰਾ ਤੇਰੇ ਇਸ ਹੁਕਮ ਨਾਲ ਧਰਤੀ ਇਹ ਆਕਾਸ਼ ਇਹ ਪਾਣੀ ਸਾਰੇ ਡਰਦੇ ਪਏ ਨੇ ਕਿਉਂਕਿ ਹਰ ਉਪਰ ਤੇਰਾ ਭੈ ਪਿਆ ਹੈ ਇਸੇ ਕਰਕੇ ਸਾਰਾ ਜੋ ਕੁਝ ਤੂੰ ਪੈਦਾ ਕੀਤਾ ਹੈ ਇਹ ਤੇਰੇ ਭੈ ਵਿਚ ਹੈ ਪਰ ਤੈਨੂੰ ਕਿਸੇ ਦਾ ਭੈ ਨਹੀਂ ਵਾਹਿਗੁਰੂ ਨਿਰਭਉ ਵੇ ਕਿਉਂਕਿ ਨਾ ਤਾਂ ਉਹਦਾ ਤਖਤ ਕੋਈ ਖੋ ਸਕਦਾ ਨਾ ਉਹਨੂੰ ਕੋਈ ਖਤਮ ਕਰ ਸਕਦਾ ਨਾ ਉਹਨੂੰ ਕੋਈ ਮਾਰ ਸਕਦਾ ਸਾਹਿਬ ਕਹਿੰਦੇ ਨੇ ਪਿਆਰਿਆ ਉਹਨੂੰ ਕਿਸੇ ਦਾ ਭੈ ਨਹੀਂ ਪਰ ਇੱਕ ਗੱਲ ਜ਼ਰੂਰ ਹੈ ਜਦੋਂ ਕੋਈ ਨਿਰਭਉ ਨੂੰ ਜਪਦਾ ਨਾ ਉਹ ਇੰਨੀ ਕੁ ਕਿਰਪਾ ਕਰ ਦਿੰਦਾ ਜਿਸ ਤਰ੍ਹਾਂ ਮੇਰਾ ਵਾਹਿਗੁਰੂ ਨਿਰਭਉ ਹੋਵੇ ਨਾ ਉਸ ਤਰ੍ਹਾਂ ਆਪਣੇ ਚਰਨਾਂ ਨਾਲ ਜੁੜੇ ਹੋਏ ਨੂੰ ਵੀ ਨਿਰਭਉ ਕਰ ਦਿੰਦਾ ਇਹ ਤਾਂ ਉਹਦਾ ਗੁਣ ਹੈ ਕੇਵਲ ਆਪ ਨਿਰਭਉ ਨਹੀਂ ਆਪਣੇ ਨਾਲ ਜੁੜੇ ਹੋਏ ਨੂੰ ਵੀ ਨਿਰਭਉ ਬਣਾ ਦਿੰਦਾ ਹਜ਼ੂਰ ਦੀ ਬਾਣੀ ਦੇ ਬਚਨ ਅਸੀਂ ਪੜ੍ਹਨੇ ਆ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ੍ਹਾਂ ਨੇ ਨਿਰਭਉ ਨੂੰ ਜਪਿਆ ਗੁਰੂ ਨੇ ਉਹਨਾਂ ਨੂੰ ਨਿਰਭੈ ਬਣਾ ਦਿੱਤਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਭਗਤ ਕਬੀਰ ਸਾਹਿਬ ਦਾ ਬਚਨ ਆਉਂਦਾ ਵੈਸੇ ਉਹਨਾਂ ਦੇ ਦੋ ਸ਼ਬਦ ਨੇ ਕਿ ਨਿਰਭਉ ਨੂੰ ਜਪਣ ਵਾਲਾ ਆਪ ਨਿਰਭਉ ਹੋ ਜਾਂਦਾ ਪਹਿਲਾ ਬਚਨ ਤਾਂ ਉਹਨਾਂ ਦਾ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਗਾਉਂਡ ਵਿਚ ਮੈਂ ਅਰਜ ਕਰ ਰਿਹਾ ਵਾਹਿਗੁਰੂ ਨਿਰਭਉ ਵੇ ਜਦੋਂ ਨਿਰਭਉ ਨਾਲ ਕੋਈ ਜੁੜੇਗਾ ਗੁਰੂ ਕਿਰਪਾ ਕਰਕੇ ਉਹਨੂੰ ਵੀ ਨਿਰਭੈਤਾ ਬਖਸ਼ ਦਿੰਦਾ ਇਹੀ ਕਾਰਨ ਕਿ ਸਿੱਖੀ ਦੇ ਅੰਦਰ ਅਸੀਂ ਕਹਿੰਦੇ ਹਾਂ ਨਾ ਇੰਨੇ ਮਰਜੀਵੜੇ ਪੈਦਾ ਹੋਏ ਜਿਨ੍ਹਾਂ ਨੂੰ ਮੌਤ ਦਾ ਭੈ ਨਹੀਂ ਕਿਉਂਕਿ ਪਿਆਰਿਓ ਇਹ ਜੁੜੇ ਉਸ ਦੇ ਨਾਲ ਨੇ ਜਿਨੂੰ ਕਿਸੇ ਦਾ ਭੈ ਨਹੀਂ ਨਿਰਭਉ ਨੂੰ ਜਪਣ ਵਾਲਾ ਉਹਨੂੰ ਕਦੀ ਮੌਤ ਦਾ ਭੈ ਜਿਹੜਾ ਅੰਦਰੋਂ ਕਬਾ ਨਹੀਂ ਸਕਦਾ ਅੰਦਰੋਂ ਡੁਲਾ ਨਹੀਂ ਸਕਦਾ ਭਗਤ ਕਬੀਰ ਸਾਹਿਬ ਕਹਿੰਦੇ ਨੇ ਦੇਖੋ ਜਦੋਂ ਮੈਂ ਵਾਹਿਗੁਰੂ ਦੇ ਨਾਮ ਦੀ ਗੱਲ ਕੀਤੀ ਪ੍ਰਭੂ ਦੇ ਨਾਮ ਨੂੰ ਜਪਿਆ ਕਹਿੰਦੇ ਨੇ ਮੇਰੇ ਤਨ ਨੂੰ ਹੱਥਾਂ ਪੈਰਾਂ ਨੂੰ ਜੰਜੀਰਾਂ ਨਾਲ ਬੰਨ ਲਿਆ ਪੋਟਲੀ ਬਣਾ ਦਿੱਤੀ ਕਹਿਣ ਲੱਗੇ ਕਬੀਰ ਤੂੰ ਹੈ ਰਹਿੰਦਾ ਕੱਖਾਂ ਦੀ ਕੁੱਲੀ ਵਿੱਚ ਤੇਰੇ ਪੱਲੇ ਕੀ ਏ ਤੈਨੂੰ ਅਸੀਂ ਹਾਥੀ ਹੇਠ ਕੁਚਲ ਕੇ ਖਤਮ ਕਰ ਦਿਆਂਗੇ ਇਹ ਕੇਵਲ ਗਾਥਾ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਏ ਕਹਿਣ ਲੱਗੇ ਨਹੀਂ ਧਰਤੀ ਦੇ ਲੋਗੋ ਅਸਲ ਵਿਚ ਮੈਂ ਕੱਖਾਂ ਦੀ ਕੁੱਲੀ ਵਿਚ ਰਹਿੰਦਾ ਵਾਂ ਜਾਤ ਦਾ ਜੁਲਾਹਾਂ ਵਾਂ ਪਰ ਜਿਹੜਾ ਨਿਰਭਉ ਮੇਰੇ ਅੰਦਰ ਟਿਕਿਆ ਆ ਮਸਤ ਹਾਥੀ ਉਸ ਨਿਰਭੈ ਦੇ ਸਾਹਮਣੇ ਜ਼ਰੂਰ ਚੁਕੇਗਾ ਭਗਤ ਕਬੀਰ ਸਾਹਿਬ ਕਹਿੰਦੇ ਨੇ ਤਨ ਦੀ ਪੋਟਲੀ ਬਣਾ ਦਿੱਤੀ ਮਹਾਵਤ ਨੂੰ ਹਾਥੀ ਦੇ ਉਪਰ ਬਿਠਾ ਦਿੱਤਾ ਤੇ ਮਸਤ ਕਰਕੇ ਸ਼ਰਾਬ ਪਿਲਾ ਕੇ ਉਸ ਹਾਥੀ ਨੂੰ ਜਦੋਂ ਕਬੀਰ ਸਾਹਿਬ ਕਹਿੰਦੇ ਨੇ ਮੇਰੇ ਵੱਲ ਲੈ ਕੇ ਆਏ ਹੱਥ ਪੈਰ ਮੇਰੇ ਬੰਨੇ ਨੇ ਤੇ ਹਾਥੀ ਜਦੋਂ ਆਇਆ ਮੇਰੇ ਨੇੜੇ ਆਉਣ ਦੀ ਬਜਾਏ ਚੀਕਾਂ ਮਾਰ ਕੇ ਦੂਰ ਨਿਕਲ ਗਿਆ ਪਰਤ ਕੇ ਕਾਜ਼ੀ ਨੇ ਕਿਹਾ ਉਹ ਮਹਾਵਤ ਜੇ ਹਾਥੀ ਕਬੀਰ ਦੇ ਤਨ ਨੂੰ ਨਾ ਕੁਚਲਿਆ ਅਸੀਂ ਤੇਰੇ ਸਿਰ ਨੂੰ ਕਲਮ ਕਰ ਦਿਆਂਗੇ ਕਹਿੰਦੇ ਨੇ ਮਹਾਵਤ ਨੇ ਹਾਥੀ ਦੇ ਸਿਰ ਤੇ ਕੁੰਡਾ ਮਾਰਿਆ ਹਾਥੀ ਦੌੜ ਕੇ ਆਇਆ ਲੋਕਾਂ ਸੋਚਿਆ ਕਬੀਰ ਹੁਣ ਗਿਆ ਹੁਣ ਇਹਨੂੰ ਹਾਥੀ ਨੇ ਕੁਚਲ ਦੇਣਾ ਕਹਿੰਦੇ ਨੇ ਪਤਾ ਹੀ ਉਦੋਂ ਲੱਗਾ ਜਦੋਂ ਹਾਥੀ ਨੇ ਆਪਣੀਆਂ ਦੋਨੋਂ ਲੱਤਾਂ ਅਗਲੀਆਂ ਗੋਡੇ ਧਰਤੀ ਤੇ ਟਿਕਾ ਦਿੱਤੇ ਤੇ ਸੁੰਢ ਦੇ ਨਾਲ ਮੈਨੂੰ ਨਮਸਕਾਰ ਕਰਨ ਲੱਗ ਪਿਆ ਤੇ ਮੇਰੇ ਮਨ ਨੇ ਕਿਹਾ ਦੇਖ ਮਣਾ ਜੇ ਨਿਰਭਉ ਨਾਲ ਜੁੜ ਜਾਏਗਾ ਆ ਮਸਤ ਹਾਥੀ ਵੀ ਉਹਦੇ ਪੈ ਵਿਚ ਹੀ ਨਿਰਭਉ ਨਾਲ ਜੁੜਿਆ ਇਹ ਹਾਥੀ ਵੀ ਤੇਰਾ ਕੁਝ ਨਹੀਂ ਵਿਗਾੜ ਸਕਦਾ। ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤਾ ਕਹਿਣ ਲੱਗੇ ਪੂਜਾ ਬਾਂਧ ਭਿਲਾ ਕਰ ਡਾਰਿਓ। ਪੂਜਾ ਬਾਂਧ ਦੇ ਇੱਥੇ ਹੱਥ ਪੈਰ ਬੰਨ ਦਿੱਤੇ ਤੇ ਇੱਕ ਢੇਮ ਦੀ ਤਰ੍ਹਾਂ ਇੱਕ ਬੱਤੇ ਦੀ ਤਰ੍ਹਾਂ ਸਤਿਆ। ਪੂਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕਰੋਪ ਮੂੰਡ ਮੈਂ ਮਾਰਿਓ ਹੱਥ ਭਾਗ ਕਹਿ ਕੀਸਾ ਮਾਰੇ ਹਸਤੀ ਈਸਾ ਤੁਰਾਵੋ ਘਾਲੋ ਸਾਟ। ਤੇ ਭਗਤ ਜੀ ਕਹਿੰਦੇ ਨੇ ਹਸਤ ਨਾ ਤੁਰੈ ਧਰੈ ਧਿਆਨ ਬਾਂਕੈ ਹਿਰਦੈ ਬਸੈ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਕੋਟ ਕੁੰਚਰ ਕੋ ਦੀਨਾ। ਤੇ ਨਿਰਭਉ ਨਾਲ ਜਿਹੜਾ ਜੁੜਿਆ ਤੇ ਸਾਹਿਬ ਕਹਿੰਦੇ ਨੇ ਕੁੰਚਰ ਕੋਟ ਲੈ ਲੈ ਨਮਸਕਾਰ ਹੈ। ਹੁਣ ਹਾਥੀ ਵੀ ਕਬੀਰ ਨੂੰ ਨਮਸਕਾਰਾ ਕਰਦਾ। ਕਹਿਣ ਲੱਗੇ ਬੁਝੀ ਨਹੀਂ ਕਾਜੀ ਅੰਧਿਆਰੇ ਜਾਓ ਅਕਲ ਦਿਆ ਅੰਨਿਆ। ਇੱਕ ਪਸ਼ੂ ਨੂੰ ਸਮਝ ਪੈ ਗਈ ਏ ਕਬੀਰ ਨਿਰਭਉ ਦਾ ਪੁਜਾਰੀ ਏ ਤੂੰ ਬੰਦਾ ਹੋ ਕੇ ਤੈਨੂੰ ਸਮਝ ਹੀ ਨਹੀਂ ਪਈ ਕਿ ਉਸ ਨਿਰਭਉ ਕੋਲ ਕਿੰਨੀ ਕੁ ਤਾਕਤ। ਕਹਿਣ ਲੱਗੇ ਕੁੰਚਰ ਪੋਟ ਲੈ ਲੈ ਨਮਸਕਾਰੇ ਬੁਝੀ ਨਹੀਂ ਕਾਜੀ ਅੰਧਿਆਰੇ ਤੀਨ ਬਾਰ ਪਤੀਆ ਕਰ ਲੀਨਾ ਮਨ ਕਠੋਰ ਅਜੂ ਨਾ ਪਤੀਨਾ ਕਹੋ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ। ਤੂੰ ਕੁਝ ਵਿਗਾੜ ਨਹੀਂ ਸਕਦਾ ਮੇਰਾ ਨਿਰਭਉ ਮਾਲਕ ਏ। ਮੈਂ ਅਰਜ਼ ਕੀਤੀ ਵਾਹਿਗੁਰੂ ਨੂੰ ਕਿਸੇ ਦਾ ਭੈ ਨਹੀਂ ਤੇ ਚੇਤੇ ਰੱਖਿਓ ਜਿਹੜਾ ਉਹਦੇ ਚਰਨਾਂ ਨਾਲ ਜੁੜਦਾ ਉਹ ਵੀ ਨਿਰਭਉ ਹੋ ਜਾਂਦਾ। ਹਜ਼ੂਰ ਦੀ ਬਾਣੀ ਵਿਚੋਂ ਦੂਸਰਾ ਪ੍ਰਮਾਣ ਏ ਕਿ ਉਸ ਨਿਰਭਉ ਨਾਲ ਜੁੜੇ ਹੋਏ ਨਿਰਭਉ ਨੇ। ਤੇ ਕਬੀਰ ਸਾਹਿਬ ਦੀ ਬਾਣੀ ਵਿਚੋਂ ਮੈਂ ਅਰਜ਼ ਕਰ ਰਿਹਾ ਪਹਿਲਾਂ ਹਾਥੀ ਨੇ ਨਿਰਭੈ ਨੂੰ ਉਸ ਕਬੀਰ ਵਿਚ ਤੱਕਿਆ ਤੇ ਦੂਸਰੀ ਉਦਾਹਰਨ ਉਹ ਦਿੰਦੇ ਨੇ। ਲੋਕ ਗੰਗਾ ਨੂੰ ਪੂਜਦੇ ਨੇ ਉਹਦੀ ਪੂਜਾ ਕਰਦੇ ਨੇ ਕਹਿੰਦੇ ਨੇ ਮੈਨੂੰ ਜੰਜੀਰਾਂ ਵਿਚ ਬੰਨ ਕੇ ਉਸ ਗੰਗਾ ਦੇ ਪਾਣੀ ਵੀ ਸੁੱਟਣ ਲੈ ਗਏ। ਕਹਿਣ ਲੱਗੇ ਚਲੋ ਹਾਥੀ ਨੇ ਤਾਂ ਇਹਨੂੰ ਕੁਚਲਿਆ ਨਹੀਂ ਇਹਨੂੰ ਗੰਗਾ ਦੇ ਡੂੰਘੇ ਪਾਣੀ ਵੀ ਸੜ ਦਿਓ ਪਾਣੀ ਦਾ ਸੁਭਾਅ ਤੇ ਡੋਬ ਦੇਣਾ। ਮੈਂ ਇਸ ਕਰਕੇ ਅਰਜ਼ ਕੀਤੀ ਏ ਪਹਿਲਾਂ ਪ੍ਰਮਾਣ ਦਿੱਤੇ ਨੇ ਭੈ ਵਿਚ ਚੱਲੇ ਲੱਖ ਦਰਿਆ ਭੈ ਵਿਚ ਨੇ ਦਰਿਆ ਵੀ ਤੇ ਦਰਿਆ ਦੀ ਕੀ ਤਾਕਤ ਕੇ ਨਿਰਭਉ ਨੂੰ ਜਪਣ ਵਾਲੇ ਨੂੰ ਡੋਬ ਸਕੇ। ਕਹਿਣ ਲੱਗੇ ਜੰਜੀਰਾਂ ਵਿਚ ਬੰਨੇ ਤੇ ਗੰਗਾ ਦੇ ਕਿਨਾਰੇ ਲਿਆਏ ਤੇ ਲੋਕ ਵੇਖਣ ਲੱਗੇ ਕਬੀਰ ਹੁਣ ਤਾਂ ਡੁੱਬੇਗਾ ਨਾ ਹੁਣ ਤਾਂ ਪਾਣੀ ਨੇ ਤੈਨੂੰ ਖਤਮ ਕਰ ਦੇਣਾ। ਪਰ ਕਹਿੰਦੇ ਨੇ ਮੈਂ ਧਿਆਨ ਧਰਿਆ ਮੇਰੇ ਮਾਲਕ ਦੇਖ ਮੈਂ ਕਿਸੇ ਬਾਦਸ਼ਾਹ ਤੋਂ ਡਰਦਾ ਨਹੀਂ। ਨਿਰਭਉ ਨੂੰ ਜਪਣ ਵਾਲੇ ਬਾਣੀ ਵਿਚ ਕਹਿੰਦਾ ਸੀ ਕਿ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕੋ ਹਰ ਸਮਾਨ ਨਹੀਂ ਰਾਜਾ ਇਹਦਾ ਮਤਲਬ ਇਹ ਵੇ ਕਿ ਦੁਨੀਆਂ ਦੇ ਰਾਜੇ ਤੇਰੇ ਤੇ ਮੌਤ ਦਾ ਭੈ ਵੇ ਪਰ ਜਿਹੜਾ ਰੱਬ ਰਾਜਾ ਉਹਨੂੰ ਮੌਤ ਨੇ ਵੀ ਕਦੀ ਨੀ ਮਾਰਨਾ। ਉਹ ਨਿਰਭਉ ਵੇ ਕਹਿਣ ਲੱਗੇ ਜਦੋਂ ਲੈ ਕੇ ਆਏ ਗੰਗਾ ਦੇ ਵਿਚ ਕਿਸ਼ਤੀ ਵਿਚ ਬਿਠਾਇਆ ਤੇ ਵਿਚਕਾਰ ਜਾ ਕੇ ਜਦੋਂ ਸਟਿਆ ਤੇ ਕਹਿੰਦੇ ਨੇ ਗੰਗਾ ਦੇ ਪਾਣੀ ਦੀ ਲਹਿਰ ਉੱਠੀ ਉਹਨੇ ਡੋਬਣ ਦੀ ਬਜਾਏ ਮੇਰੀਆਂ ਜੰਜੀਰਾਂ ਨੂੰ ਤੋੜ ਦਿੱਤਾ ਤੇ ਮੈਂ ਇਸ ਤਰ੍ਹਾਂ ਪਾਣੀ ਉੱਪਰ ਆ ਕੇ ਤਰਨ ਲੱਗਾ ਜਿਵੇਂ ਰੱਬ ਨੇ ਮੇਰੇ ਵਾਸਤੇ ਮਿਰਗਸ਼ਾਲਾ ਦੀ ਖਲ ਭੇਜ ਦਿੱਤੀ ਹੋਵੇ। ਕਹਿਣ ਲੱਗੇ ਇਹ ਦਰਿਆ ਕਿਸੇ ਦੇ ਭੈ ਵਿਚ ਤੂੰ ਪਾਣੀ ਦਾ ਭੈ ਮੈਨੂੰ ਦੇਣਾ ਚਾਹੁੰਦਾ ਪਰ ਯਾਦ ਰੱਖੀ ਮੈਂ ਉਹਦੇ ਨਾਲ ਜੁੜਿਆ ਜਿਹਦੇ ਭੈ ਵਿਚ ਇਹ ਦਰਿਆ ਪਿਆ ਵਗਦਾ। ਭਗਤ ਸਾਹਿਬ ਨੇ ਬਚਨ ਕੀਤਾ ਗੰਗ ਗੁਸਾਇਣ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹੋ ਸਮਾਏ। ਕਿਉਂ ਮੇਰੇ ਤਨ ਨੂੰ ਡਰਾਨੇ ਕਿਉਂਕਿ ਮੇਰਾ ਮਨ ਜਿਹੜਾ ਨਿਰਭਉ ਨੂੰ ਜਪਦਾ ਪਿਆ। ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹੋ ਸਮਾਏ। ਕਿੰਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਇਹ ਸਾਰੇ ਉਹਦੇ ਭੈ ਵਿਚ ਨੇ ਪਰ ਉਹ ਆਪ ਨਿਰਭਉ ਵੇ ਉਹਨੂੰ ਕਿਸੇ ਦਾ ਭੈ ਨਹੀਂ। ਸਾਧ ਸੰਗਤ ਜੇ ਉਹ ਨਿਰਭਉ ਵੇ ਤੇ ਇੱਕ ਉਹਦਾ ਬੜਾ ਵੱਡਾ ਗੁਣ ਜੇ ਉਹ ਨਿਰਵੈਰ ਵੀ ਏ। ਆ ਦੁਨੀਆਂ ਦਾ ਮਨੁੱਖ ਨਾ ਜਿਹਨੂੰ ਕਿਸੇ ਦਾ ਭੈ ਨਾ ਹੋਵੇ ਇਹ ਵੈਰ ਕਮਾਣੋ ਬਾਜ ਨਹੀਂ ਹੁੰਦਾ। ਕਈ ਵਾਰੀ ਇੱਥੋਂ ਤੱਕ ਵੈਰ ਕਮਾਉਂਦਾ ਕਿ ਰੱਬ ਦੇ ਘਰ ਨਾਲ ਵੀ ਸ਼ਰੀਕਾ ਕਰਕੇ ਕਹਿੰਦਾ ਕਿ ਮੈਂ ਇਹਨੂੰ ਢਾ ਦਿਆਂਗਾ ਉਡਾ ਦਿਆਂਗਾ ਮੇਰੇ ਨਾਲੋਂ ਵੱਧ ਤਾਕਤ ਕਿਹਦੇ ਕੋਲੇ। ਪਰ ਇੰਨੀ ਸਮਝ ਨਹੀਂ ਸੱਜਣਾ ਕਿ ਤੂੰ ਤਾਂ ਵੈਰ ਕਮਾਨਾ ਉਹ ਨਿਰਭੈ ਕਿਸੇ ਦੇ ਨਾਲ ਕਦੀ ਵੈਰ ਨਹੀਂ ਕਮਾਉਂਦਾ ਉਹਦਾ ਕਿਸੇ ਨਾਲ ਵੈਰ ਨਹੀਂ ਕਦੀ ਉਹਨੇ ਕਿਸੇ ਨਾਲ ਧੋਖਾ ਨਹੀਂ ਦਿੱਤਾ ਦਵੈਸ਼ ਨਹੀਂ ਕੀਤੀ। ਤੇ ਸਤਿਗੁਰੂ ਨੇ ਨਿਰਵੈਰ ਸ਼ਬਦ ਕਿਉਂ ਲਿਆ ਬੜਾ ਸੋਹਣਾ ਬਚਨ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਲਿਖਿਆ ਕਹਿਣ ਲੱਗੇ ਕੱਲਾ ਨਿਰਭਉ ਕਹਿ ਦਿੰਦੇ, ਪਰ ਨਿਰਵੈਰ ਕਿਉਂ ਕਿਹਾ? ਉਹ ਕਹਿੰਦੇ ਨੇ ਹਿੰਦੂ ਮਥਿਓਲੋਜੀ ਅੰਦਰ ਜਾਂ ਹਿੰਦੂ ਮਿਥ ਅੰਦਰ ਕਈ ਦੇਵਤੇ ਐਸੇ ਨੇ ਜਿਨ੍ਹਾਂ ਕੋਲ ਤਾਕਤ ਹੈ, ਪਰ ਤਾਕਤ ਹੋਣ ਦੇ ਬਾਵਜੂਦ ਵੀ ਭੈ ਵਿਚ ਨੇ। ਇੰਦਰ ਨੂੰ ਆਪਣਾ ਭੈ ਵੇ ਕਿ ਮੇਰਾ ਕਿਤੇ ਤਖ਼ਤ ਨਾ ਚਲਾ ਜਾਏ, ਬ੍ਰਹਮਾ ਨੂੰ ਭੈ ਵੇ ਮੈਂ ਕਿਸੇ ਦੇ ਹੁਕਮ ਵਿਚ ਆ, ਸ਼ਿਵ ਨੂੰ ਵੀ ਭੈ ਵੇ। ਪਰ ਭਾਈ ਸਾਹਿਬ ਕਹਿੰਦੇ ਨੇ ਮੰਨ ਲਓ ਕਿ ਇੱਕ ਥਾਂ ਐਸੀ ਆ ਜਾਏ ਜਿੱਥੇ ਇਹਨਾਂ ਨੂੰ ਭੈ ਨਾ ਹੋਵੇ। ਪਰ ਚੇਤੇ ਰੱਖਿਓ ਨਿਰਭਉ ਕਈ ਵਾਰੀ ਇਹ ਭੈ ਤੋਂ ਰਹਿਤ ਤਾਂ ਹੋ ਸਕਦੇ ਨੇ, ਪਰ ਵੈਰ ਤੋਂ ਰਹਿਤ ਨਹੀਂ, ਕਿਉਂਕਿ ਸਰਾਪ ਦਿੰਦਿਆਂ ਇੱਕ ਖਿੰਨ ਲਾਉਂਦੇ ਨੇ ਤੇ ਵੈਰ ਕਮਾ ਕੇ ਬੰਦੇ ਦਾ ਜੀਵਨ ਤਬਾਹ ਕਰ ਦਿੰਦੇ। ਪਰ ਰੱਬ ਇੱਕ ਐਸਾ ਜਿਹੜਾ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਇੱਕ ਬਚਨ ਆਇਆ, ਕਹਿੰਦੇ ਨੇ ਸ਼ਿਵਜੀ ਦੇ ਇੱਕ ਸੇਵਕ ਮੋਦੀ ਨੇ ਉਹਨਾਂ ਦਾ ਖਾਣਾ ਤਿਆਰ ਕਰਵਾਇਆ ਤੇ ਜਦੋਂ ਉਹਦੇ ਘਰ ਗਏ ਥੋੜਾ ਜਿਹਾ ਨੁਕਸ ਦੇ ਕੇ ਇੱਕੋ ਦਮ ਸ਼ਰਾਪ ਦੇ ਦਿੱਤਾ ਤੇ ਸ਼ਰਾਪ ਵਿਚ ਉਹਦੇ ਪੁੱਤਰ ਨੂੰ ਮਾਰ ਕੇ ਆ ਗਏ। ਪਰ ਮੇਰਾ ਰੱਬ ਇਹੋ ਜਿਹਾ ਵੈਰ ਨਹੀਂ ਕਮਾਉਂਦਾ। ਹਜ਼ੂਰ ਨੇ ਬਾਣੀ ਵਿਚ ਕਿਹਾ ਬਾਬਾ ਨਾਮਦੇਵ ਨੇ ਕਹਿਣ ਲੱਗੇ ਪਾਂਡੇ ਤੁਮਰਾ ਮਾਂ ਦਿਓ ਧੌਲੇ ਬਰਤ ਚਰਿਆ ਆਵਤ ਦੇਖਿਆ ਥਾ ਲੋਦੀ ਕੇ ਖਰਖਾਣਾ ਖਪਾਕਾ ਬਾਂਕਾ ਲੜਕਾ ਮਾਰਿਆ ਥਾ। ਪਰ ਰੱਬ ਨਿਰਵੈਰ ਏ, ਉਹ ਕਿਸੇ ਨਾਲ ਵੀ ਵੈਰ ਨਹੀਂ ਕਮਾਉਂਦਾ। ਤੇ ਕਈ ਵਾਰ ਅਸੀਂ ਕਹਿੰਦੇ ਹਾਂ ਜੇ ਨਿਰਵੈਰ ਏ ਫਿਰ ਸਾਨੂੰ ਸਜ਼ਾ ਕਿਉਂ, ਸਾਨੂੰ ਦੁੱਖ ਕਿਉਂ? ਹਜ਼ੂਰ ਨੇ ਬੜਾ ਸੋਹਣਾ ਬਚਨ ਕੀਤਾ, ਕਹਿੰਦੇ ਨੇ ਜਿਹੜੇ ਕੁਕਰਮ ਕਰਦੇ ਨੇ ਪਰਤ ਕੇ ਕਹਿੰਦੇ ਨੇ ਰੱਬ ਮੇਰੇ ਨਾਲ ਵੈਰ ਕਮਾਉਂਦਾ। ਕਹਿਣ ਲੱਗੇ ਅਕਿਰਤ ਘਣਤਾ ਵਾਲੀ ਬਾਤ ਏ। ਸਾਹਿਬ ਕਹਿੰਦੇ ਨੇ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਹੇ ਮੂਰਖ ਜੀਵ ਜਿੰਦੇ ਕਿਉਂ ਤੂੰ ਰੱਬ ਨੂੰ ਨਿੰਦਣੀ ਪਈ ਏ? ਤੇਰਾ ਅਸਲ ਵਿਚ ਆਪਣਾ ਦੋਸ਼ ਏ, ਰੱਬ ਨੀ ਵੈਰ ਕਮਾਉਂਦਾ, ਕਿਉਂਕਿ ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਤੇਰੇ ਕੀਤੇ ਹੋਏ ਕਰਮ ਨੇ। ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਇਸ ਗੱਲ ਨੂੰ ਸਮਝਾਉਣ ਲਈ। ਉਹ ਨਿਰਵੈਰ ਏ ਪਰ ਜਦੋਂ ਦੁੱਖ ਮਿਲਦਾ ਤੇਰੇ ਆਪਣੇ ਕਰਮਾਂ ਕਰਕੇ, ਉਹਨੇ ਕਦੀ ਦਵੈਸ਼ ਰੱਖ ਕੇ ਕਿਸੇ ਨੂੰ ਦੁੱਖ ਨਹੀਂ ਦਿੱਤਾ। ਭਾਈ ਸਾਹਿਬ ਕਹਿੰਦੇ ਨੇ ਮੇਰੇ ਵਾਹਿਗੁਰੂ ਨੇ ਨਾ ਅੰਗੂਰ ਦੀਆਂ ਬੇਲਾਂ ਨੂੰ ਮਿੱਠੇ ਅੰਗੂਰ ਲਾਏ ਨੇ ਜਿਹੜੇ ਰਸ ਨਾਲ ਭਰਪੂਰ ਨੇ, ਤੇ ਕਹਿਣ ਲੱਗੇ ਬੇਲਾਂ ਨਾਲ ਲੱਗੇ ਅੱਤ ਤੇ ਸੋਹਣੇ ਲੱਗਦੇ ਨੇ। ਇਹਦਾ ਮਤਲਬ ਸੀ ਉਹਨੇ ਅੰਗੂਰ ਦਾਖਾਂ ਦਿੱਤੀਆਂ ਤੂੰ ਇਹਦੇ ਰਸ ਨੂੰ ਮਾਣ ਸਕੇ, ਤੇ ਜਦੋਂ ਅੰਗੂਰ ਦੇ ਰਸ ਨੂੰ ਮਾਣੇਗਾ, ਜਦੋਂ ਦਾਖਾਂ ਦੇ ਰਸ ਨੂੰ ਮਾਣੇਗਾ, ਤੇਰੇ ਸਰੀਰ ਨੂੰ ਤਾਕਤ ਮਿਲੇਗੀ। ਵਾਹਿਗੁਰੂ ਨੇ ਅੰਗੂਰ ਦਿੱਤੇ ਤੇਰੇ ਜੀਵਨ ਦੇ ਭਲੇ ਲਈ, ਪਰ ਤੂੰ ਉਹਨਾਂ ਅੰਗੂਰਾਂ ਨੂੰ ਤੋੜ ਕੇ ਮੱਟ ਵਿਚ ਪਾਇਆ, ਮੱਟ ਵਿਚ ਰੱਖ ਕੇ ਉਹਨਾਂ ਨੂੰ ਤਰਕਾ ਦਿੱਤਾ ਤੇ ਉਹਨਾਂ ਅੰਗੂਰਾਂ ਦੀ ਸ਼ਰਾਬ ਬਣਾਈ, ਤੇ ਸ਼ਰਾਬ ਪੀ ਕੇ ਤੂੰ ਕੁਕਰਮ ਕੀਤੇ ਨੇ, ਤੇ ਜੋ ਹੁਣ ਕਹਿ ਕੇ ਇਹਦੇ ਵਿਚ ਦੋਸ਼ ਕੀਤਾ, ਉਸ ਨਿਰਵੈਰ ਤੇ ਤੂੰ ਦੋਸ਼ ਨਹੀਂ ਦੇ ਸਕਦਾ। ਉਹਨੇ ਤਾਂ ਕੇਵਲ ਅੰਗੂਰ ਪੈਦਾ ਕੀਤੇ, ਪਰ ਤਰਕਾ ਕੇ ਸ਼ਰਾਬ ਤਾਂ ਤੂੰ ਬਣਾਈ ਏ ਨਾ, ਇਹ ਤਾਂ ਤੂੰ ਸਭ ਕੁਝ ਕਰਨਾ ਪਏ। ਭਾਈ ਸਾਹਿਬ ਦਾ ਬਚਨ ਹੁੰਦਾ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸਦਾਇਕ ਵੇਲਾਂ ਨਾਲ ਲਟਕਾਏ। ਪਰ ਕਹਿਣ ਲੱਗੇ ਤੂੰ ਉਹ ਤੋੜ ਮੱਟ ਵਿਚ ਪਾਏ, ਰੱਖ ਰੱਖ ਤਰਕਾਏ। ਕਹਿਣ ਲੱਗੇ ਦੁੱਖ ਦਾਰੂ ਚੋਵੇਂ ਉਸ ਵਿਚੋਂ ਤੂੰ ਹੁਣ ਆਪ ਦੁੱਖ ਬਣਾਏ, ਹੁਣ ਤੂੰ ਉਹਨਾਂ ਅੰਗੂਰਾਂ ਵਿਚੋਂ ਦਾਰੂ ਤਾਂ ਆਪ ਤਿਆਰ ਕੀਤਾ, ਇਹਦੇ ਵਿਚ ਨਿਰਵੈਰ ਨੂੰ ਤੂੰ ਦੋਸ਼ ਨਹੀਂ ਦੇ ਸਕਦਾ ਕਿ ਰੱਬ ਨੇ ਮੇਰੇ ਨਾਲ ਇਹ ਕੁਝ ਕੀਤਾ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਰੱਬ ਜਿਹੜਾ ਉਹ ਸਾਡਾ ਮਾੜਾ ਪਿਆ ਕਰਦਾ, ਇਹੀ ਕਾਰਨ ਗੁਰਮਤ ਵਿਚ ਸਰਾਪ ਨੂੰ ਕੋਈ ਥਾਂ ਨਹੀਂ ਦੇ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਨੇ ਨਾ, ਥੋੜੀ ਜੀ ਬਰੀਕੀ ਵੀ ਜਾਇਓ। ਕਦੀ ਅਸੀਂ ਕਹਿੰਦੇ ਹਾਂ ਬਾਬਾ ਜੀ ਨੇ ਸਰਾਪ ਦੇ ਦਿੱਤਾ, ਪਿਆਰਿਓ ਇੱਕ ਗੱਲ ਚੇਤੇ ਰੱਖਿਓ, ਜਦੋਂ ਅਸੀਂ ਇਹ ਕਹਾਂਗੇ ਨਾ ਸਰਾਪ ਦਿੱਤਾ, ਫਿਰ ਇਸ ਪੰਕਤੀ ਦੇ ਅਰਥ ਕੀ ਕਰੋਗੇ? ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਜੇ ਅਸੀਂ ਅਰਦਾਸ ਵਿਚ ਇਹ ਸ਼ਬਦ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਫਿਰ ਸਰਾਪ ਵਾਲੀ ਫਲਾਸਫੀ ਤੇ ਆ ਸਰਬੱਤ ਦਾ ਭਲਾ ਇਹ ਕਿੱਥੇ ਰੱਖੋਗੇ? ਜੇ ਅਸੀਂ ਕਹਾਂਗੇ ਬਾਬਾ ਸਰਾਪ ਦਿੰਦਾ ਤੇ ਹਜ਼ੂਰ ਕਿਵੇਂ ਕਹਿੰਦੇ ਪਏ ਨੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤਾ ਲਿਓ ਉਭਾਰ। ਅਸਲ ਵਿਚ ਗੁਰੂ ਸਰਾਪ ਨਹੀਂ ਦਿੰਦਾ ਸਜਣਾ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਉਹ ਤੇ ਨਿਰਵੈਰ ਏ ਤੇ ਇੰਨਾ ਨਿਰਵੈਰ ਕਦੀ ਕਿਸੇ ਨਾਲ ਉਹਨੇ ਵੈਰ ਨਹੀਂ ਕਮਾਇਆ। ਪਿਆਰਿਓ ਗੁਰੂ ਕਲਗੀ ਵਾਲੇ ਦੇ ਬਚਨ ਅਸੀਂ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਇੰਨਾ ਨਿਰਵੈਰ ਏ ਨਾ, ਹੁਣ ਕੋਈ ਸਿਮਰਨ ਕਰਦਾ ਅਸੀਂ ਕਹਿੰਦੇ ਹਾਂ ਰੱਬ ਦੀ ਸਿਫਤ ਕਰਨੇ ਆ ਤਾਂ ਉਹ ਰਿਜ਼ਕ ਦਿੰਦਾ, ਕੋਈ ਬੰਦਾ ਬਾਣੀ ਪੜਦਾ ਕਹਿੰਦੇ ਆ ਗੁਰੂ ਕੀ ਸੇਵਾ ਕਰਦਾ ਤਾਂ ਇਹਦੇ ਤੇ ਕਿਰਪਾ, ਪਰ ਮੇਰਾ ਕਲਗੀ ਵਾਲਾ ਕਹਿੰਦਾ ਜਦੋਂ ਉਸ ਨਿਰਵੈਰ ਨੂੰ ਤੱਕਣਾ ਵਾ ਨਾ, ਜਿਹੜੇ ਬੰਦੇ ਸਾਰੀ ਜ਼ਿੰਦਗੀ ਇਹੀ ਤਾਂ ਲਾ ਦਿੰਦੇ ਨੇ ਕਿ ਵਾਹਿਗੁਰੂ ਪ੍ਰਭੂ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਪਰ ਮੇਰਾ ਮਾਲਕ ਉਹਨਾਂ ਨੂੰ ਵਿਸ਼ਵਾਸ ਦਿੰਦਾ ਪਿਆ ਜੇ, ਇਹ ਨਿਰਵੈਰ ਇਦੋਂ ਵੱਧ ਕਿਹੜਾ ਹੋਵੇਗਾ। ਇੱਕ ਸਵਾਸ ਨਾਲ ਉਹਦੀ ਬੇਅਦਬੀ ਕਰਨੇ ਆ, ਦੂਜਾ ਸਵਾਸ ਫਿਰ ਉਹ ਦਿੰਦਾ ਪਿਆ ਤੇ ਕਹਿਣ ਲੱਗੇ ਇਥੋਂ ਤੱਕ ਕਿ ਉਹ ਪਾਪੀ ਜਿਹੜੇ ਗੁਨਾਹ ਕਰਨ ਵਾਲੇ ਨੇ ਉਹਨਾਂ ਦੇ ਗੁਨਾਹ ਨੂੰ ਅੱਖਾਂ ਤੋਂ ਓਹਲੇ ਕਰਕੇ ਫਿਰ ਉਹਨਾਂ ਨੂੰ ਰਿਜ਼ਕ ਦਿੰਦਾ ਪਿਆ, ਉਹ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਬੜੀ ਸੋਹਣੀ ਘਟਨਾ ਇੱਕ ਹਜ਼ਰਤ ਇਬਰਾਹਿਮ ਦੇ ਜੀਵਨ ਵਿੱਚ ਆਈ। ਕਹਿੰਦੇ ਨੇ ਕਿ ਉਹਦਾ ਸੁਭਾਅ ਸੀ ਕਿਸੇ ਨੂੰ ਪ੍ਰਸ਼ਾਦਾ ਛਕਾਉਣ ਤੋਂ ਬਿਨਾਂ ਆਪ ਛਕਦਾ ਨਹੀਂ ਸੀ, ਤੇ ਇੱਕ ਦਿਨ ਸਾਰਾ ਦਿਨ ਲੱਭਦਾ ਰਿਹਾ ਕੋਈ ਨਹੀਂ ਮਿਲਿਆ, ਤੇ ਸ਼ਾਮ ਨੂੰ ਇੱਕ ਮਨੁੱਖ ਮਿਲਿਆ ਜਿਹਦੀ ਉਮਰ 70 ਕੁ ਸਾਲ ਦੇ ਕਰੀਬ ਸੀ। ਉਹਨੂੰ ਘਰ ਲੈ ਆਇਆ, ਕਹਿਣ ਲੱਗਾ ਮੈਂ ਤੈਨੂੰ ਪ੍ਰਸ਼ਾਦ ਛਕਾਉਣਾ, ਤੇ ਜਦੋਂ ਥਾਲੀ ਵਿੱਚ ਭੋਜਨ ਪਰੋਸ ਕੇ ਦਿੱਤਾ ਉਹ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਂਦਾ ਤੇ ਹਜ਼ਰਤ ਇਬਰਾਹਿਮ ਕਹਿੰਦਾ ਹੱਥ ਪਕੜ ਕੇ ਖੁਦਾ ਦਾ ਸ਼ੁਕਰ ਤਾਂ ਕਰ ਲੈ ਜਿਨੇ ਭੋਜਨ ਦਿੱਤਾ। ਉਹ ਕਹਿੰਦਾ ਸੱਜਣਾ 70 ਸਾਲ ਹੋ ਗਏ ਨੇ ਕਦੀ ਮੈਂ ਉਹਦਾ ਸ਼ੁਕਰ ਨਹੀਂ ਕੀਤਾ, ਤੇਰਾ ਤਾਂ ਸ਼ੁਕਰ ਕਰ ਦਿਆਂਗਾ ਜਿਨੇ ਤੂੰ ਮੈਨੂੰ ਬੁਲਾ ਕੇ ਭੋਜਨ ਦਿੱਤਾ, ਖੁਦਾ ਨੂੰ ਮੈਂ ਜਾਣਦਾ ਹੀ ਨਹੀਂ ਉਹਦਾ ਸ਼ੁਕਰ ਕਿਉਂ ਕਰਾਂ। ਉਹ ਕਹਿਣ ਲੱਗਾ ਸੱਜਣਾ ਮੈਂ ਬੁਰਕੀ ਨਹੀਂ ਤੋੜਨ ਦੇਣੀ ਜਿੰਨੀ ਦੇਰ ਤੱਕ ਤੂੰ ਸ਼ੁਕਰ ਨਾ ਕੀਤਾ। ਉਹ ਕਹਿੰਦਾ ਭੁੱਖਾ ਰਹਿਣਾ ਮਨਜ਼ੂਰ ਏ, ਮੈਂ ਸ਼ੁਕਰ ਨਹੀਂ ਕਰਨਾ, ਮੈਂ ਸਿਰਫ ਇੰਨੀ ਕੁ ਅਰਜ਼ ਕਰ ਰਿਹਾ ਉਦਾਹਰਨ ਦਾ, ਇੱਕ ਪੱਖ ਲਈਦਾ ਉਹ ਨਿਰਵੈਰ ਏ। ਸਾਹਿਬ ਕਹਿੰਦੇ ਵਾਹਿਗੁਰੂ ਉਹ ਲਿਖਦੇ ਨੇ ਕਿ ਜਦੋਂ ਉਹ ਥਾਲੀ ਛੱਡ ਕੇ ਚਲਾ ਗਿਆ ਤੇ ਇਬਰਾਹਿਮ ਅੱਜ ਜੁੜਦਾ ਨਾ ਤੇ ਜੁੜਿਆ ਨਹੀਂ ਜਾਂਦਾ, ਤੇ ਅੱਗੋਂ ਪੁੱਛਦਾ ਹੇ ਖੁਦਾ ਕੀ ਗੁਨਾਹ ਮੈਂ ਕੀਤਾ, ਕੀ ਗੁਸਤਾਖੀ ਕਰ ਲਈ, ਅੱਜ ਚਿੱਤ ਜੋੜਨਾ ਵਾ ਜੁੜਦਾ ਨਹੀਂ। ਤੇ ਅੱਗੋਂ ਆਵਾਜ਼ ਆਈ ਸੱਜਣਾ ਅਜੇ ਤੂੰ ਅੰਦਰੋਂ ਨਿਰਵੈਰ ਨਹੀਂ ਹੋਇਆ, ਜਿਸ ਬੰਦੇ ਅੱਗੋਂ ਤੂੰ ਅੱਜ ਰੋਟੀ ਚੁੱਕੀ ਏ, 70 ਸਾਲ ਹੋ ਗਏ ਨੇ ਮੈਨੂੰ ਗਾਲਾਂ ਦਿੰਦਾ ਪਿਆ, ਮੈਂ ਇੱਕ ਦਿਨ ਵੀ ਉਹਨੂੰ ਭੁੱਖਿਆ ਨਹੀਂ ਰਹਿਣ ਦਿੱਤਾ, ਅੱਜ ਉਹ ਤੇਰੇ ਕੋਲ ਆਇਆ ਸੱਜਣਾ ਤੂੰ ਵੈਰ ਕਮਾ ਕੇ ਉਹਦੀ ਥਾਲੀ ਵਿੱਚੋਂ ਰੋਟੀ ਖੋਲੀ। ਉਹ ਰੱਬ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਇਹੀ ਬਚਨ ਕਲਗੀ ਵਾਲਾ ਕਹਿੰਦਾ ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ, ਦੇਖਣਾ ਪਿਆ ਬੰਦਾ ਗੁਨਾਹ ਕਰਦਾ ਪਰ ਦੇਤ ਨਾ ਹਾਰ ਹੈ, ਫਿਰ ਵੀ ਤੂੰ ਰਿਜ਼ਕ ਦੇਣਾ। ਸਾਹਿਬ ਤਾਂ ਹੀ ਕਹਿੰਦਾ ਉਹ ਨਿਰਵੈਰ ਕਿਉਂ ਵੇ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਉਹਨੂੰ ਕਿਸੇ ਦਾ ਡਰ ਨਹੀਂ, ਕਿਸੇ ਦਾ ਭੈ ਨਹੀਂ, ਕਾਮ ਨਹੀਂ, ਕ੍ਰੋਧ ਨਹੀਂ, ਤੇ ਉਹਨੂੰ ਕਿਹੜਾ ਲਾਲਚੀ, ਉਹਨੇ ਕੱਲ ਵੋਟਾਂ ਕਿਹੜੀਆਂ ਲੈ ਕੇ ਉਹਨੇ ਪ੍ਰਾਈਮ ਮਿਨਿਸਟਰ ਬਣਨਾ, ਜੇ ਕੋਈ ਨਾਂ ਵੀ ਮੰਨੇ ਤਾਂ ਵੀ ਉਹ ਵੱਡਾ ਹੈ। ਚੇਤੇ ਰੱਖਣਾ ਉਹਨੂੰ ਕਿਸੇ ਦਾ ਭੈ ਨਹੀਂ, ਡਰ ਲੋਕਾਂ ਨੂੰ ਵੇਖ ਕੇ ਪਦਵੀ ਦਾ ਕੀ ਬਣੇਗਾ। ਮੇਰੇ ਬਾਬਾ ਜੀ ਕਹਿੰਦੇ ਨੇ ਉਹ ਤੇ ਇੰਨਾ ਕੁ ਉੱਚੇ ਤਖ਼ਤ ਦਾ ਮਾਲਕ ਏ ਕਿ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ ਜਿਹਦੇ ਸਿਰ ਤੇ ਸਦਾ ਲਈ ਚੌਰ ਝੁਲਦਾ ਹੋਵੇ ਉਹਨੂੰ ਕਿਸੇ ਦਾ ਪੈ ਕੇ। ਕਹਿਣ ਲੱਗੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਦੇਹ ਬਿਹੀਨ ਸਨੇਹ ਸਭੋ ਤਾਂ ਨਹਿ ਬਰਖਤ ਆ ਗਏ ਅਛੈ, ਜਾਨ ਕੋ ਦੇਤ ਜਾਨਦਾਰ ਤੇ ਜਿਹੜੇ ਜਾਣਕਾਰ ਨੇ ਜਿਨ੍ਹਾਂ ਨੂੰ ਸਮਝੇ ਧਰਮ ਦੀ ਤੂੰ ਉਹਨਾਂ ਨੂੰ ਵੀ ਦੇਣਾ, ਆ ਜਾਨ ਕੋ ਦੇਤ ਤੇ ਜਿਹੜੇ ਕਦੀ ਸਿਮਰਨ ਨਹੀਂ ਕਰਦੇ ਰੋਜ਼ ਰਿਜ਼ਕ ਉਹਨਾਂ ਨੂੰ ਵੀ ਦੇਣਾ ਕਿਉਂਕਿ ਤੂੰ ਨਿਰਵੈਰ ਹੈ ਨਾ। ਜਾਨ ਕੋ ਦੇਤ ਆ ਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਹਿ ਹੈ ਕਾਹੇ ਕੋ ਡੋਲਤ ਹੈ, ਤੁਮਰੀ ਸ਼ੁੱਧ ਸੁੰਦਰ ਸ੍ਰੀ ਪਦਮਾ ਪਤਲੇ ਹੈ, ਇੱਥੇ ਸ਼ੁੱਧ ਦਰ ਤੇ ਖਬਰ ਤੇਰੀ ਖਬਰ ਉਹ ਨਿਰਵੈਰ ਲਏਗਾ ਜਿਹੜਾ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਪਿਆਰਿਓ ਜਿਹੜਾ ਨਿਰਭਉ ਨਾਲ ਜੁੜਦਾ ਉਹ ਨਿਰਭਉ ਵੇ, ਜਿਹੜਾ ਨਿਰਭਉ ਨਾਲ ਜੁੜਦਾ ਫਿਰ ਉਹ ਨਿਰਵੈਰ ਵੀ ਹੁੰਦਾ, ਉਹਦੇ ਅੰਦਰ ਕਿਸੇ ਲਈ ਵੈਰ ਨਹੀਂ। ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਭੱਟ ਮਥਰਾ ਨੇ ਗੁਰੂ ਅਰਜਨ ਸਾਹਿਬ ਨੂੰ ਹਰੀ ਕਿਹਾ, ਹਰੀ ਨਿਰਭਉ ਵੀ ਏ ਤੇ ਨਿਰਵੈਰ ਵੀ ਏ। ਮੈਂ ਇਸ ਕਰਕੇ ਉਦਾਹਰਨ ਦੇ ਰਿਹਾ ਕਿ ਸ਼ਾਇਦ ਇਹ ਗੱਲ ਮੈਂ ਸਪਸ਼ਟ ਕਰ ਸਕਾਂ ਕਿ ਮੇਰਾ ਵਾਹਿਗੁਰੂ ਕਿਸੇ ਤੋਂ ਡਰਦਾ ਨਹੀਂ ਤੇ ਕਿਸੇ ਨਾਲ ਵੈਰ ਵੀ ਨਹੀਂ ਕਮਾਉਂਦਾ। ਲੋਕ ਭਾਵੇਂ ਵੈਰ ਕਮਾਉਣ ਪਰ ਉਹ ਨਹੀਂ ਕਮਾਉਂਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਬਾਰੇ ਭੱਟ ਨੇ ਇੱਕ ਬਚਨ ਕਿਹਾ, ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਾਰਤ। ਕਹਿਣ ਲੱਗੇ ਧਰਤੀ ਵਿੱਚ ਆਕਾਸ਼ ਵਿੱਚ ਪਹਾੜ ਵਿੱਚ ਪੁਲਾੜ ਵਿੱਚ ਹਰ ਥਾਂ ਤੇ ਜੋਤ ਸਵਰੂਪ ਵਾਹਿਗੁਰੂ ਵਿਦਮਾਨ ਏ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਾਰਤ, ਪਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਹੁਣ ਜਿਹੜਾ ਪ੍ਰਤੱਖ ਹਾਰੇ ਉਹਦੇ ਜੀਵਨ ਨੂੰ ਕਦੀ ਤੱਕੀਏ ਉਹ ਨਿਰਭਉ ਕਿੰਨਾ। ਅੱਗ ਦੀਆਂ ਲਾਟਾਂ ਅਸਮਾਨ ਨੂੰ ਛੂੰਹਦੀਆਂ ਨੇ पर भय नहीं, तत्ती तवी लाल हो चुकी है, पर जेड़ा परतक हारे ओ निर्भौ वे अग तो डरदा नहीं, अग दे कोल बैठा है, अग दे ऊपर बैठा है, शीश दे ऊपर रेता पिया पैंदा है, पर निर्भौ नू डर नहीं, ओनू उबलती देग विच बिठांदे ने, निर्भौ नू डर नहीं। ते कमाल दी गल, ओ निर्वैर जे लोक वैर पै कमांदे ने, पर ओ निर्वैर शराब भी नहीं देंदा पिया। जे कोई कोल हुंदा है आके साई मियां मीर तकदा है सतगुरु दे तन नू जिस्म नू, ते पुबा मार के कहिंदा मालका एक ही, जे कहे ता उड़ा दिया सब कुछ, पर निर्वैर कहिंदा नहीं ओ सजना तू मेरे तन नू मत देख, मेरे अंदर नू झाती मार के देख, मेरा अंदर शीतल निर्भौ ते निर्वैर विच टिक्या होए। यही कारण किसे अदीब ने बड़ा सोहना लिखिया, ओ कहिंदा चारों तरफ अग बरसे सेक सी तन सारदा, छाले छाले हो गया जुस्सा सच्ची सरकार दा, साई मियां मीर जिठा हाल आज जब यार दा, खो व्याकुल रोपिया चीके ते ताही मारदा, सुन सतगुरु कहा मियां छोड़ो प्रीति चाम से, क्या हुआ तन जल रहा हम शांत है हर नाम से। अंदर तक ते निर्वैर किन्ने ने, साई मियां मीर ओ कह रहा मैं सब कुछ कर सकना, पर मेरा गुरु नेतर सरूर विच आए ते निर्वैर कहिंदा पिया बिसर गई सब तात पराई, जब ते साध संगत मोह पाई ना को बैरी नहीं बिगाना, सगल संग हमको बने आई। मेरा निर्वैर कहिंदा पिया फरीदा बुरे दा भला कर, गुस्सा मन ना हंडाए देई रोग ना लगी, पल्ले सब किस पाए, मेरा वैगुरु ओनू किसे दा भय नहीं, ते जे भय नहीं ओ किसे दे नाल वैर भी नहीं कमांदा, ओ निर्वैर है, उन्हें कदी किसे निर्वैर नहीं कमाया। ते भाई गुरदास हुरां ने उस निर्वैर ते संबंधी एक कबित किया है, ओ कहिंदे ने मेरे निर्वैर वैगुरु जदों मैं तेरे दर ते आउणा वां, लोग कहिंदे ने कि प्रभु भगती नूं प्यार करदा है, तवज्जो देनी किन्ने, मेरा अंदर उसे वक्त डर जांदा है गुरदास, जे रब वैगुरु भगती नूं प्यार करदा है ना, तू तां एक दिन भी भगती नहीं कीती तेरा हाल की होवेगा। पर किन्ने अगले खिन आवाज आउंदी सजना, केवल भगती नूं प्यार नहीं, ओ निर्वैर इन्ना चंगा ही ओ पापियां नूं भी पवित्र कर दिंदा है। भाई गुरदास कहिंदा मैं भगत तां नहीं पर पापी जरूर हां, जे पापियां नूं पवित्र करना ते निर्वैर मैं भी तेरे चरणां विच जरूर जुड़ावां, तू बख्शेगा। अगला बचन कहिंदे ने जदों सुनना वा तुसी अंतर जामी हो अंतर दियां जानदे हो, ते फिर डरना वा मना तेरा अंदर तां गुनाहां नाल भरिया है, ते जदों अगली गल सुनाई देंदी है सजना ओ गुनाह देख के भी पर्दे पा दिंदा है, ओ निर्वैर है, फिर मन विच आस बन के आ जाना दाता तू निर्वैर है पर्दे जरूर पाएगा। अगला बचन कर दे ने खे वैगुरु खे मेरे सतगुरु जदों ए सुनना वा कि सिंबल उच्चा भी बड़ा है कद कांत भी बड़ा है मी विच भी नेफ रह गया इनू रस नहीं पिया, ते कहना वा गुरदास गुरु की कृपा दा मी रोज वरसदा सी, पर कमलिया तू ता सिंबल दी तरह उसे तरह ही रह गया ना, हंकार विच उच्चा है तेरे पल्ले कुछ नहीं पिया, ते फिर सोना ओ निर्वैर इन्नी कृपा करदा है जे सिंबल विच मी करके रस नहीं भरिया ते ओ चंदन दी तरह अपने नेड़े लिया के सिंबल विच भी महक पैदा कर दिंदा, ओ फिर वैर नहीं रखदा। अखीर विच उन्हां ने कहा दाता जदों मैं अपने कम्मां वल झाती मारना वा ते सोचना वा जे तू मेरे नाल वैर कमाए ना ते मैनू नरक विच भी ढोई नहीं मिलनी चाहीदी, पर जदों पढ़ना तू निर्वैर है ते सोचना तू कृपा करके मैनू जरूर रख लवेगा। भाई साहब भाई गुरदास ने उस निर्वैर की व्याख्या करदिया वचन किया कहन लगे दाता के देख भगत वचन सुन हो तू निराश हृदय, भगती नू प्यार करने वाला सुन के मैं उदास हुना, पतत पावन सुन आसा उर तार हूं, ते जदो सुनना तू पापियां नू पवित्र करने वाला ते मैं आस करके तेरे कुल आउना वा। प्यारियो इना डरावना ना बनाइए गुरु ते वैगुरु नू, ओ ता इस तरह जिवे मां बाप ने जे मां झिड़क दीए एदा मतलब ए नहीं ओ झिड़क दीए बच्चे नू मारन लई, इस करके झिड़क दीए मेरा बच्चा परत के कदी गुनाह ना करे। यही कारण हजूर ने बाणी विच कहन लगे मेरे वैगुरु तू मां बाप दी तरह भगत रविदास जी का एक बचन आंदा मैं अर्ज कीती सी एक दिन उहदे नाम बड़े ने भगत कहिंदे ने एक नाम तो मैं तेनू अपने कोलों दिता ते बड़े प्यार नाल बचन गुरु ग्रंथ साहिब विच कई शब्द प्रेम की बोली विच ने ते कई शब्द लाड की परिभाषा विच थोड़ा समझना प्रेम ते लाड विच थोड़ा जिहा अंतर है प्रेम की जिहड़ी गंढ है कई बार टुट जांदी है चेते रखना प्रेम विच भी बंदा कुछ हद तक बोलदा हुण आपां तकने आ मित्र नूं मित्र प्यार करदा है पर एक बच्चा जदों बाप की गोद विच बैठदा है ना ते हालां आ दाड़ी एक प्रतीक है अणखदा ते जदों किते इस दाड़ी नूं कोई हथ पांदा है केसां नूं ते मनुख अपने सिर दी बाजी ला दिंदा है पर बच्चा गोद विच बैठा बाप दे दाड़े नूं पकड़दा है एक लाड है ध्यान रखना चितारदा नहीं ताही तां हजूर कहिंदे तेरे भरोसे प्यारे मैं लाड लड़ाया तेरे यकीन मैं तेनू लाड दीआं गल्लां करना हुण एक पासे असीं कहिंदे आ रब वाहिगुरु बेअंते ते दूजे पासे उहनूं कह देना कि अपने छूटन को जतन करो हम छूटे तुम अराधे कि रब जी मैं तेनू बन्निया हुण तू छुट के दिखा हुण रब नूं बनना इहदा मतलब उहनूं उस बेअंत नूं काबू कर लिया एक लाड भरिया शब्द है भगत रविदास कहिंदे ने जिन्हें देखिया ना तू धरती नूं पालना पे उन्हें कह दिता तू गोपाल है जे किसी ने देख दिता कि तू मुर दैत नूं मारना उन्हें कह दिता तू मुरारी है किसी ने कह दिता तू बीठल है किसी ने कह दिता तू गोबिंद है पर एक गल चेते रखी ए नाम तेरे गुण करके मिले ने तू पालना करना ता किसे गोपाल क्या ना तेनू गोबिंद क्या क्योंकि तेरा गुण है तू आसरा देना तेनू दीन दयाल ता क्या तेरा गुण है तू दया करना पर एक ना साडे करके मिले है पवित्रता तू आदकाल तो सह पर पतत पावन ओदन तेनू कह लगे जिदन असा ने पाप किते तू निर्वैर है पापियां नू बख्श देना साहब कहिंदे ने जो पै हम ना पाप करनता आहे अनंता पतत पावन नाम कैसे खुनता ए भी ओनू कहा जा सकता है जेड़ा निर्वैर पापियां नू बख्शन वाला मैं अर्ज कर रहा भाई गुरदास कह रहे ने भगत वछल सुन होत हूं निराश हृदय पतत पावन सुन आसा उरतार हूं अंतर जामी सुन कंपत हूं अंतरगत दीन कै दयाल सुन भय प्रम टार हूं कह लगे जल तर संगम कै अफुल सेमल द्रुम कह लगे चंदन सुगंध सन बंध मैल गार हूं अपनी करनी कर नरक हूं ना पामू ठौर अपने कमां करके मेनू नरक विच ढोई ना मिले अपनी करनी कर नरक हूं ना पामू ठौर तुमरो बिरद कर आसरो सुमारू तेरे बिरद दा मेनू पता है तू निरभउ दे नाल निरवैर भी है मेरे कमां वल तके ता सजा मिले पर जदो अपने बिरद वल तकेगा ते तू निरवैर कदी वैर कमांदा ही वाहिगुरु ओ एक है ओदा नाम सच्चा है सब नू बना के एदे भी समाया है ते अगली गल ओनू किसे दा भय भी नहीं कदी किसे तू नहीं डरदा ते मैं अर्ज कीती हर इक नू उहने अपने भय विच रखिया है ओदे भय तो बाहर कोई निकल सकदा ही नहीं ते साहिब कहिंदे ने जिहड़ा निरभउ नू जपदा ओदा रूप है ते अगला गुण ओदा ए वे कि जिहड़ा निरभउ नू जपदा निरभउ फिर निरवैर भी है जे ओनू किसे दा डर नहीं ते जने खड़े नू सतांदा भी नहीं किसे नाल वैर नहीं कमांदा ते जिहड़ा ओनू सिमरदा ओह भी निरवैर बन जांदा है फिर निरभउ ते निरवैर किवें सिख बनदा है गुरु तेग बहादुर कहिंदे ने फिर ओह बन जांदा भय काहू को देत नै किसे नू डरांदा नहीं ओह निरवैर है नै भय मानत आन जेड़ा निरभउ दी व्याख्या करदा है भय काहू को देत नै ए निरवैर दी व्याख्या करदा है भय काहू को देत नै नै भय मानत आन ते जेड़े निरभउ ते निरवैर नाल जुड़ जान फिर कहो नानक सुन रे मना ज्ञानी तै बखान ओ ज्ञानी है जेड़ा किसे तो भय नहीं खांदा किसे तो डरदा नहीं ओ ज्ञानी नहीं जेड़ा केवल चार टके दी तरह खुशामद करे दर दर ते झुक जाए ज्ञानी ता ओ सी ना जेड़ा चांदनी चौक विच सिर ता उतर जांदा है पर झुकण दा सवाल ही नहीं पैदा हुंदा साध संगत आओ गुरु कृपा करे फिर उस एक ओंकार नाल जुड़ो जेड़ा निरभउ जे उन्हां नाल क्यों जुड़िए जे कोई सूरज नूं पूजदा है वर्त रखदा है कोई पूर्णमाशी दी पूजा करदा है ते मैं अर्ज कीती है सारे भय विच जे ते जेड़े आप भय विच ने इन्हां ने सानू निरभय किथे बनाणा है ओदे चरणां विच जुड़ जाओ जिदे भय दा कुंडा सारे उत्ते वे ओ केवल एक ओंकार है, ओ केवल एक वाहगुरु है। इस तो अगले बचन की व्याख्या आपां कल नूं करांगे। बेअंत भुलां होईआं ने, बख्श दिया जी। वाहेगुरु जी का खालसा, वाहेगुरु जी की फतेह।